ਗੁਰਦੇਵ ਦੇ ਪਾਵਨ ਪਵਿੱਤਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਲਭਦਾ ਭਗਤੀ ਚੋਂ ਇੱਕ ਭਗਤੀ ਦਾ ਪ੍ਰਕਾਰ ਹੈ ਸ਼ਰਵਣ ਭਗਤੀ। ਗੁਰੂ ਸਾਹਿਬ ਦਾ ਜਸ ਸੁਣਨਾ, ਮਹਾਰਾਜ ਜੀ ਦੀ ਵਡਿਆਈ ਸੁਣਨੀ, ਬੜਾ ਵੱਡਾ ਮਹਾਤਮ ਹੈ ਸੁਣਨ। ਕਲਗੀਧਰ ਪਾਤਸ਼ਾਹ ਪੰਥ ਦੇ ਵਾਲੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਗੁਰਦੇਵ ਦੇ 52 ਕਵੀਆਂ ਚ ਇੱਕ ਕਵੀ ਹੋਏ, ਕਵੀ ਹਿਰਦੇ ਰਾਮ ਜੀ। ਉਹਨਾਂ ਕੋਲੋਂ ਗੁਰਦੇਵ ਜੀ ਨੇ ਸੰਸਕ੍ਰਿਤ ਦਾ ਇੱਕ ਟੀਕਾ ਹੈ ਹਨੂਮਾਨ ਨਾਟਕ, ਉਹਦਾ ਬ੍ਰਿਜ ਭਾਸ਼ਾ ਵਿੱਚ ਅਨੁਵਾਦ ਕਰਵਾਇਆ ਸੀ। ਹਨੂਮਾਨ ਨਾਟਕ ਗ੍ਰੰਥ ਦਾ ਨਾਮ ਹੈ। ਕਲਗੀਧਰ ਜੀ ਇਹਦੀ ਕਵਿਤਾ ਬੜੇ ਗੌਰ ਨਾਲ ਪੜ੍ਹਦੇ, ਕਿਉਂਕਿ ਬੜੀ ਸੁੰਦਰ ਕਵਿਤਾ ਲਿਖੀ ਹੋਈ ਹੈ। ਹਨੂਮਾਨ ਨਾਟਕ ਗ੍ਰੰਥ ਵਿੱਚ ਇੱਕ ਜਗ੍ਹਾ ਤੇ ਸ਼ੇਸ਼ ਨਾਗ ਦਾ ਸੰਕਲਪ ਆਉਂਦਾ, ਕਥਾ ਆਉਂਦੀ, ਕਿਉਂਕਿ ਕਵੀ ਜਿਹੜਾ ਹੁੰਦਾ ਕਵੀ ਉਡਾਰੀ ਦੇ ਨਾਲ ਗੱਲਾਂ ਕਰਦਾ, ਕਵੀ ਆਪਣੀ ਕਲਪਨਾ ਨਾਲ ਕੰਧ ਤੋਂ ਵੀ ਗੱਲ ਕਰਾ ਲੈਂਦਾ, ਕਵੀ ਆਪਣੀ ਕਲਪਨਾ ਨਾਲ ਨਦੀਆਂ ਤੋਂ ਫੁੱਲਾਂ ਤੋਂ ਉਹਨਾਂ ਤੋਂ ਵੀ ਗੱਲਾਂ ਕਰਾ ਲੈਂਦਾ, ਕਿਉਂਕਿ ਉਹਨੇ ਸਿਧਾਂਤ ਦੱਸਣਾ ਹੁੰਦਾ। ਉਹ ਇਹਨੂੰ ਅਤਿਉਕਤੀ ਅਲੰਕਾਰ ਕਹਿੰਦੇ ਹੈ, ਅਤਿਉਕਤੀ ਅਲੰਕਾਰ। ਸ਼ੇਸ਼ ਨਾਗ ਤੇ ਬ੍ਰਹਮਾ ਜੀ ਦੀਆਂ ਗੱਲਾਂ ਕਰਾਈਆਂ ਕਵੀ ਜੀ ਨੇ। ਸ਼ੇਸ਼ ਨਾਗ ਕਹਿਣ ਲੱਗਾ ਕਿ ਬ੍ਰਹਮਾ ਜੀ ਤੁਸੀਂ ਦੁਨੀਆਂ ਦੇ ਸਾਰੇ ਲੋਕਾਂ ਨੂੰ ਕੰਨ ਦਿੱਤੇ ਆ, ਪਰ ਮੈਨੂੰ ਕਿਉਂ ਨਹੀਂ ਦਿੱਤੇ? ਕਿਉਂਕਿ ਸੱਪ ਦੇ ਕੰਨ ਨਹੀਂ ਹੁੰਦੇ, ਤੇ ਮੈਨੂੰ ਤੁਸੀਂ ਕੰਨ ਨਹੀਂ ਦਿੱਤੇ। ਜੇ ਮੈਨੂੰ ਵੀ ਕੰਨ ਦਿੰਦੇ ਤੇ ਮੈਂ ਭਗਵਾਨ ਦੀ ਸਿਫਤ ਸੁਣਦਾ। ਮੇਰੀ ਵੀ ਇੱਛਾ ਹੁੰਦੀ ਹੈ ਵੀ ਮੈਂ ਵੀ ਸੁਣਾ ਤੇ ਮੈਂ ਆਪਣੇ ਭਗਵਾਨ ਦੀ ਮਹਿਮਾ ਸੁਣਦਾ, ਭਗਵਾਨ ਦੀ ਸਿਫਤ ਸੁਣਦਾ। ਤੋ ਬ੍ਰਹਮਾ ਜੀ ਨੇ ਜਵਾਬ ਦਿੱਤਾ, ਆਖਿਆ ਸ਼ੇਸ਼ ਇੱਕ ਪੁਰਾਣਕ ਕਥਾ ਹੈ ਕਿ ਧਰਤੀ ਨੂੰ ਸ਼ੇਸ਼ ਨੇ ਚੁੱਕਿਆ, ਪਰ ਉਦਾਹਰਣ ਦਾ ਇੱਕ ਪੱਖ ਲੈਣਾ ਸਾਰੇ ਪੱਖ ਨਹੀਂ ਸਮਝੇ ਜਾਂਦੇ, ਤੇ ਉਦਾਹਰਣ ਵਜੋਂ ਮੈਂ ਉਦਾਹਰਣ ਦੇ ਰਿਹਾ। ਗੁਰਮਤ ਦਾ ਸਿਧਾਂਤ ਕਹਿੰਦਾ ਧਰਤੀ ਧਰਮ ਦੇ ਸਰੀਸ ਤੇ, ਚਲੋ ਪੁਰਾਣਕ ਮਤ ਅਨੁਸਾਰ ਉਹ ਗੱਲ ਚੱਲ ਰਹੀ ਕਿ ਸ਼ੇਸ਼ ਨਾਗ ਤੂੰ ਧਰਤੀ ਸੀਸ ਤੇ ਚੁੱਕੀ ਹੈ, ਤੈਨੂੰ ਜੇ ਮੈਂ ਕੰਨ ਦੇ ਦਿੰਦਾ ਤੇ ਦੁਨੀਆਂ ਚ ਐਸਾ ਕੋਈ ਵਿਅਕਤੀ ਨਹੀਂ ਜਿਸ ਨੂੰ ਕੰਨ ਮਿਲੇ ਨੇ, ਤੇ ਜਦੋਂ ਪ੍ਰਭੂ ਦੀ ਰਾਮ ਦੀ ਉਸਤਤ ਸੁਣੇ ਤੇ ਸੁਣ ਕੇ ਰਸ ਵਿੱਚ ਆ ਕੇ ਆਪਣਾ ਸਿਰ ਨਾ ਹਿਲਾਵੇ। ਕਹਿੰਦੇ ਜੇ ਤੈਨੂੰ ਕੰਨ ਦਿੱਤੇ ਹੁੰਦੇ ਤੂੰ ਵੀ ਸੁਣ ਕੇ ਸਿਰ ਹਿਲਾਣਾ ਸੀ, ਤੇ ਜੇ ਤੇਰਾ ਸਿਰ ਹਿਲਦਾ ਤੇ ਧਰਤੀ ਗਰਕ ਹੋ ਜਾਣੀ ਸੀ, ਤੈਨੂੰ ਤਾਂ ਕੰਨ ਨਹੀਂ ਦਿੱਤੇ। ਪ੍ਰਭੂ ਦੀ ਉਪਮਾ ਸੁਣਦਿਆਂ ਉਹਦੇ ਰਸ ਵਿੱਚ ਸੀਸ ਜਿਹੜਾ ਹੈ, ਸਿਰ ਜਿਹੜਾ ਹੈ, ਉਹ ਬਦੋ ਬਦੀ ਝੂਮਦਾ ਹੈ। ਤੋ ਇਹ ਸ਼ਰਵਣ ਭਗਤੀ ਹੈ, ਬੜਾ ਵੱਡਾ ਮਹਾਤਮ ਹੈ ਸ਼ਰਵਣ ਭਗਤੀ ਦਾ। ਗੁਰੂ ਸਾਹਿਬ ਦੀ ਕਥਾ ਸੁਣਨੀ, ਮਹਾਰਾਜ ਜੀ ਦੀਆਂ ਵਡਿਆਈਆਂ ਸੁਣਨੀਆਂ। ਤੋ ਗੁਰੂ ਸਾਹਿਬ ਦੀ ਦਇਆ ਮਾਇਆ ਨਾਲ ਆਪ ਜੀ ਗੁਰੂ ਕੀ ਕਥਾ ਸੁਣ ਰਹੇ। ਭਾਈ ਬਹਿਲੋ ਜੀ ਦਾ ਪ੍ਰਸੰਗ ਆਪ ਜੀ ਨੇ ਪਿੱਛੇ ਸੁਣਿਆ। ਸ੍ਰੀ ਅੰਮ੍ਰਿਤਸਰ ਸਾਹਿਬ ਸੇਵਾ ਕਰਦੇ ਹਨ, ਆਵੇ ਚਿੱਟਾਂ ਪਕਾਉਂਦੇ, ਇੱਟਾਂ ਪੱਕੀਆਂ ਨਿਕਲਦੀਆਂ। ਮਹਾਰਾਜ ਜੀ ਬੜੇ ਖੁਸ਼ ਹੋਏ। ਭਾਈ ਬਹਿਲੋ ਜੀ ਨਾ ਸਿੱਖਾਂ ਦੇ ਘਰੋਂ ਮੰਗ ਕੇ ਪ੍ਰਸ਼ਾਦਾ ਛਕਦੇ ਸੀ, ਤੇ ਪੰਜਵੇਂ ਪਾਤਸ਼ਾਹ ਕਹਿਣ ਲੱਗੇ ਭਾਈ ਬਹਿਲੋ ਸਿੱਖਾਂ ਦੇ ਘਰੋਂ ਟੁੱਕਰ ਮੰਗ ਕੇ ਸਾਨੂੰ ਛਕਾਉਣਾ। ਭਾਈ ਬਹਿਲੋ ਜੀ ਜੋ ਛਕਦੇ ਸੀ ਉਹ ਗੁਰੂ ਸਾਹਿਬ ਦਾ ਧਿਆਨ ਧਾਰ ਕੇ ਛਕਦੇ। ਮਹਾਰਾਜ ਕਹਿੰਦੇ ਜਿਹੜੇ ਤੂੰ ਛਕਣਾ ਉਹ ਸਾਡੇ ਮੁੱਖ ਚ ਪੈਂਦੇ ਆ, ਤੂੰ ਦਰ ਦਰ ਤੇ ਟੁੱਕਰ ਮੰਗ ਕੇ ਛਕਦਾ ਸਾਨੂੰ ਮਿਲਦੇ ਆ, ਇੱਕ ਮਿੱਕ ਹੋ ਗਏ ਸੀ ਨਾ। ਕਹਿੰਦੇ ਇਸ ਕਰਕੇ ਲੰਗਰਾਂ ਚੋਂ ਪ੍ਰਸ਼ਾਦਾ ਛਕਣਾ, ਹੁਣ ਮੰਗ ਕੇ ਨਹੀਂ ਛਕਣਾ। ਤੇ ਭਾਈ ਬਹਿਲੋ ਜੀ ਨੇ ਟੋਕਰੀ ਚੁੱਕਣੀ ਮਿੱਟੀ ਦੀ ਢੋਣੀ, ਤੇ ਕਈ ਮਸ਼ਕਰੀਆਂ ਕਰਨ ਵਾਲੇ ਵੀ ਹੁੰਦੇ, ਉਹਨਾਂ ਨੇ ਨਾ ਜਾਣ ਬੁੱਝ ਕੇ ਭਾਈ ਬਹਿਲੋ ਦੇ ਟੋਕਰੇ ਚ ਮਿੱਟੀ ਜਿਹੜੀ ਕਈ ਮਾਣਾਂ ਦੇ ਹਿਸਾਬ ਨਾਲ ਪਾ ਦੇਣੀ, ਤੇ ਭਾਈ ਬਹਿਲੋ ਨੇ ਟੋਕਰਾ ਨਾ ਵੇਖਣਾ ਵੀ ਕਿੰਨੀ ਮਿੱਟੀ ਪਈ ਹੈ ਕਿ ਨਹੀਂ। ਸਾਹਮਣੇ ਗੁਰੂ ਅਰਜਨ ਸਾਹਿਬ ਥੜੇ ਤੇ ਬੈਠੇ ਸੇਵਾ ਕਰਾਉਂਦੇ ਸੀ, ਉਹਨਾਂ ਵੱਲ ਵੇਖੀ ਜਾਣਾ ਤੇ ਪ੍ਰੇਮ ਚ ਮਹਾਰਾਜ ਜੀ ਦੇ ਨੇਤਰ ਭਿੱਜੇ ਰਹਿਣੇ। ਭਾਈ ਬਹਿਲੋ ਉਹਨਾਂ ਤਿੰਨ ਤਿੰਨ ਜਣਿਆਂ ਨੇ, ਚਾਰ ਚਾਰ ਜਣਿਆਂ ਨੇ ਰਲ ਕੇ ਟੋਕਰਾ ਚੁਕਾਣਾ, ਭਾਈ ਬਹਿਲੋ ਨੇ ਸੀਸ ਤੇ ਚੁੱਕਣਾ, ਚੁੱਕ ਕੇ ਬਾਹਰ ਸੁੱਟ ਆਉਣਾ, ਫਿਰ ਟੋਕਰਾ ਰੱਖ ਦੇਣਾ, ਉਹਨਾਂ ਨੇ ਫਿਰ ਭਰੀ ਜਾਣਾ, ਅੱਗੇ ਨਾਲੋਂ ਵੀ ਜ਼ਿਆਦਾ ਮਿੱਟੀ ਪਾਉਣੀ, ਵੇਖਦੇ ਆ ਵੀ ਕਿਵੇਂ ਚੁੱਕਦਾ। ਪਰ ਭਾਈ ਬਹਿਲੋ ਜੀ ਉਹ ਸੇਵਾ ਕਰਦੇ ਨੇ ਜਿਹੜੀ ਗੁਰੂ ਅਮਰਦਾਸ ਸਾਹਿਬ ਨੇ ਕਹੀ ਹੈ ਨਾ, ਮਨ ਤਨ ਆਗਿਆ ਰਾਖਕੈ ਉਹ ਵੀ ਸੇਵ ਕਰੇ, ਗੁਰੂ ਸਾਹਿਬ ਦੇ ਚਰਨਾਂ ਚ ਸਮਰਪਣ ਹੋ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੇਵਾ ਕਰਕੇ ਭਾਈ ਬਹਿਲੋ ਜੀ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਪਾਤਰ ਬਣੇ ਹੈ। ਅੱਗੇ ਜਾ ਕੇ ਕਥਾ ਆਵੇਗੀ ਕਿ ਜਦੋਂ ਮਹਾਰਾਜ ਜੀ ਨੇ ਬਖਸ਼ਿਸ਼ਾਂ ਕੀਤੀਆਂ ਨਾ ਸਾਰੇ ਸਿੱਖਾਂ ਨੂੰ, ਬਾਬਾ ਬੁੱਢਾ ਸਾਹਿਬ ਜੀ ਨੂੰ, ਭਾਈ ਗੁਰਦਾਸ ਜੀ ਨੂੰ, ਭਾਈ ਬਹੋੜਾ ਜੀ ਨੂੰ, ਤੇ ਭਾਈ ਬਹਿਲੋ ਜੀ ਸਭ ਤੋਂ ਬਾਅਦ ਪਹੁੰਚੇ, ਤੇ ਗੁਰੂ ਘਰ ਦੇ ਵਿੱਚ ਖਾਲਸਾ ਜੀ ਜਿਹੜਾ ਸਭ ਤੋਂ ਪਿੱਛੇ ਹੁੰਦਾ ਨਾ ਉਹਨੂੰ ਸਤਿਗੁਰੂ ਜੀ ਦਇਆ ਕਰਕੇ ਸਭ ਤੋਂ ਮੂਹਰੇ ਕਰ ਲੈਂਦੇ। ਅਕਸਰ ਅਸੀਂ ਪਿੰਡਾਂ ਚ ਜਦੋਂ ਛੋਟੇ ਹੁੰਦੇ ਆ ਖੇਡਣਾ ਤੇ ਵਾਰੀ ਆਉਣੀ, ਤੇ ਜੇ ਬਾਅਦ ਵਿੱਚ ਵਾਰੀ ਆਉਣੀ ਨਾ ਤੇ ਬੱਚੇ ਗੱਲਾਂ ਕਰਦੇ ਹੁੰਦੇ ਆਪਸ, ਕਹਿੰਦੇ ਫਾਡੀਆਂ ਨੂੰ ਗੱਫੇ, ਫਾਡੀਆਂ ਨੂੰ ਗੱਫੇ, ਜਿਹੜੇ ਫਾਡੀ ਪਿੱਛੇ ਰਹਿ ਜਾਣ ਉਹਨਾਂ ਨੂੰ ਜ਼ਿਆਦਾ ਗੱਫੇ ਮਿਲਦੇ। ਲੈਣ ਲੱਗੀ ਹੋਵੇ ਨਾ ਇੱਕ ਜਿਹੜਾ ਸਭ ਤੋਂ ਮੂਹਰੇ ਲੱਗਾ ਹੁੰਦਾ, ਇੱਕ ਸਭ ਤੋਂ ਪਿੱਛੇ ਲੱਗਾ ਹੁੰਦਾ। ਜਿਹੜਾ ਸਭ ਤੋਂ ਪਿੱਛੇ ਲੱਗਾ ਹੁੰਦਾ ਨਾ ਸਤਿਗੁਰੂ ਜੀ ਉਹਦੇ ਵੱਲ ਹੀ ਬੁੱਕ ਕਰ ਲੈਂਦੇ, ਉਹ ਪਹਿਲੇ ਨੰਬਰ ਤੇ ਆ ਜਾਂਦੇ। ਭਾਈ ਬਹਿਲੋ ਜੀ ਮਹਾਰਾਜ ਜੀ ਦੇ ਕੋਲ ਜਦੋਂ ਆਏ ਅੱਗੇ ਕਥਾ ਆਵੇਗੀ, ਗੁਰਦੇਵ ਆਖਿਆ ਭਾਈ ਬਹਿਲੋ ਸਭ ਤੋਂ ਪਹਿਲੋਂ, ਇਹ ਗੁਰਮਤ ਦਾ ਸਿਧਾਂਤ ਹੈ ਖਾਲਸਾ ਜੀ। ਅੱਗੇ ਅੱਗੇ ਹੋ ਕੇ ਆਪ ਹੁਦਰੀਆਂ ਕਰਨ ਵਾਲੀ ਗੁਰਸਿੱਖੀ ਨਹੀਂ ਹੁੰਦੀ, ਗੁਰਸਿੱਖੀ ਆਪਾ ਜਣਾਉਣ ਵਾਲੀ ਨਹੀਂ ਹੁੰਦੀ। ਤਾਂ ਫੋਟੋ ਖਿਚਾਉਣ ਵਾਸਤੇ ਵੀ ਭੱਜ ਭੱਜ ਕੇ ਇੱਕ ਦੂਜੇ ਨੂੰ ਕੂਹਣੀਆਂ ਮਾਰ ਮਾਰ ਅੱਗੇ ਹੁੰਦੇ ਆ, ਪਿੱਛੇ ਰਹਿਣਾ। ਹਾਂ ਜੇ ਕਿਤੇ ਲੋੜ ਪੈ ਜੇ ਨਾ ਜੰਗ ਯੁੱਧ ਦੇ ਮੈਦਾਨ ਚ, ਤੇ ਜਿਹੜੇ ਆ ਕੂਹਣੀਆਂ ਮਾਰ ਮਾਰ ਅੱਗੇ ਹੋ ਕੇ ਫੋਟੋਆਂ ਖਿਚਾਉਂਦੇ, ਸਭ ਤੋਂ ਪਿਛਲੀ ਲਾਈਨ ਚ ਇਹ ਹੋਣਗੇ, ਤੇ ਜਿਹੜੇ ਸਭ ਤੋਂ ਪਿੱਛੇ ਰਹਿਣ ਵਾਲੇ ਨੂੰ ਸਭ ਤੋਂ ਮੂਹਰੇ ਹੁੰਦੇ ਆ ਜੰਗ ਦੇ ਮੈਦਾਨ ਚ, ਇਹ ਅਵਸਥਾ ਹੈ। ਸੋ ਗੁਰੂ ਘਰ ਦੇ ਵਿੱਚ ਨਿਮਰਤਾ ਤੇ ਹਲੀਮੀ ਆਪਾਂ ਨਾ ਜਣਾਣਾ, ਭਾਈ ਬਹਿਲੋ ਤੇ ਬਖਸ਼ਿਸ਼ ਹੋਈ। ਭਾਈ ਬੁੱਧੂ ਦਾ ਪ੍ਰਸੰਗ ਚੱਲ ਰਿਹਾ, ਆਓ ਮਨ ਬਿਰਤੀਆਂ ਇਕਾਗਰ ਕਰਕੇ ਕਥਾ ਸਰਵਣ ਕਰੀਏ। ਸੁਣੀਏ ਕਿ ਗੁਰੂ ਦੇ ਮਾਰੇ ਨੂੰ ਸਿੱਖ ਰੱਖ ਸਕਦਾ ਹੈ, ਪਰ ਸਿੱਖ ਮਾਰੇ ਤੇ ਫਿਰ ਗੁਰੂ ਵੀ ਕਹਿੰਦਾ ਭਾਈ ਹੁਣ ਨੀ ਮੈਂ ਕੁਝ ਕਰ ਸਕਦਾ। ਜਿਵੇਂ ਬਚਨ ਹੈ ਨਾ ਵੀ ਪਰਮੇਸ਼ਰ ਦੇ ਮਾਰੇ ਨੂੰ ਗੁਰੂ ਰੱਖ ਸਕਦਾ, ਪਰ ਗੁਰੂ ਦੇ ਮਾਰੇ ਨੂੰ ਪਰਮੇਸ਼ਰ ਨਹੀਂ ਰੱਖ ਸਕਦਾ। ਜਿਵੇਂ ਮਹਾਰਾਜ ਜੀ ਦੇ ਬਚਨ ਨੇ, ਮੇਰੀ ਬੰਨੀ ਨੂੰ ਭਗਤ ਛਡਾ ਸਕਦੇ ਹੈ, ਭਗਤ ਬੰਨ ਲੈਣ ਤੇ ਮੈਂ ਨਹੀਂ ਛਡਾ ਸਕਦਾ। ਅੱਜ ਦੀ ਇਸ ਕਥਾ ਦਾ ਇਹ ਸਾਰ ਅੰਸ਼ ਹੈ। ਸਰਵਣ ਕਰਨ ਤੋਂ ਪਹਿਲਾਂ ਪੰਜਵੇਂ ਪਾਤਸ਼ਾਹ ਸ਼ਾਂਤੀ ਦੇ ਮਹਾਨ ਮੁਜੱਸਮੇ, ਤੇਰਾ ਕੀਆ ਮਿੱਠਾ ਲਾਗੈ, ਤੱਤੀਆਂ ਤਵੀਆਂ ਤੇ ਬਹਿ ਕੇ ਬਚਨ ਆਪਣੀ ਰਸਨਾ ਤੋਂ ਚਾਰਨੇ ਵਾਲੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਦਿਆਂ ਹੋਇਆ, ਬਾਣੀ ਦੇ ਰਚਨਹਾਰ ਸਤਿਗੁਰਾਂ ਦੇ ਚਰਨਾਂ ਚ ਹਾਜ਼ਰੀ ਲਵਾਉਂਦਿਆਂ ਹੋਇਆ, ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਬੁੱਧੂ ਨਾਮ ਕੁਲਾਲ ਇੱਕ, ਸਤਿਗੁਰ ਕੋ ਸਿੱਖ ਧੀਰ।
ਭਾਈ ਬੁੱਧੂ ਨਾਮ ਦਾ ਇੱਕ ਗੁਰੂ ਕਾ ਸਿੱਖ ਹੈ ਜੋ ਕੁਮਿਆਰ ਸੀ। ਕੁਮਿਆਰ ਮਿੱਟੀ ਦਾ ਕੰਮ ਕਰਦੇ, ਇੱਟਾਂ ਬਣਾਉਂਦੇ, ਭਾਂਡੇ ਬਣਾਉਂਦੇ, ਉਹਨਾਂ ਨੂੰ ਕੁਮਿਆਰ ਕਹਿੰਦੇ, ਪਰਜਾਪਤ ਵੀ ਕਹਿ ਦਿੰਦੇ। ਤੋ ਪਰਜਾਪਤ ਯਾਨੀ ਕਿ ਕੁਮਿਆਰ ਸਨ ਭਾਈ ਬੁੱਧੂ ਜੀ, ਜੋ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਬੜੇ ਹੀ ਧੀਰ ਜੀ ਸਿੱਖ ਹਨ।
ਲਵਪੁਰ ਮਹਿ ਤਿਸ ਕੋ ਸਦਨ, ਜਾਤ ਗੁਰੂ ਕੋ ਤੀਰ।
ਲਾਹੌਰ ਸ਼ਹਿਰ ਦੇ ਵਾਸੀ ਸੀ ਭਾਈ ਬੁੱਧੂ ਜੀ, ਲਾਹੌਰ ਸ਼ਹਿਰ ਦੇ ਵਸਿੰਦੇ ਸਨ ਤੇ ਅਕਸਰ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਲਾਹੌਰ ਸ਼ਹਿਰ ਤੋਂ ਚੱਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਮਹਾਰਾਜ ਜੀ ਦੇ ਪਾਸ ਆਉਂਦੇ ਸਨ।
ਚੌਪਈ ਸਿੱਖਿਅਨ ਕੀ ਬਹੁ ਸੇਵਾ ਕਰਈ।
ਔਰ ਭਾਈ ਬੁੱਧੂ ਜੀ ਬੜੇ ਗੁਰਮੁਖ ਸਨ, ਗੁਰਸਿੱਖਾਂ ਦੀ ਸੇਵਾ ਕਰਦੇ, ਗੁਰਸਿੱਖਾਂ ਦੀ ਟਹਿਲ ਕਰਦੇ ਸਨ।
ਧਰਮ ਕਿਰਤ ਕੀ ਜੀਵਾ ਧਰਈ।
ਔਰ ਧਰਮ ਦੀ ਕਿਰਤ ਕਰਦੇ, ਧਰਮ ਦੀ ਕਿਰਤ ਕਰਕੇ ਆਪਣੀ ਉਪਜੀਵਿਕਾ ਨਿਭਾਉਂਦੇ।
ਗੁਰੂ ਭਰੋਸੇ ਕਾਰ ਕਰੰਤਾ।
ਜਿਹੜਾ ਵੀ ਕੰਮ ਕਰਦੇ ਗੁਰੂ ਸਾਹਿਬ ਦੇ ਭਰੋਸੇ ਤੇ ਕਰਦੇ, ਜਿਹੜੀ ਵੀ ਕਿਰਤ ਬਿਰਤ ਕਰਦੇ ਮਹਾਰਾਜ ਜੀ ਤੇ ਭਰੋਸਾ ਰੱਖ ਕੇ ਕਰਦੇ। ਗੁਰੂ ਕਾ ਸਿੱਖ ਕੋਈ ਵੀ ਕਰਮ ਕਰਦਾ ਗੁਰੂ ਤੇ ਭਰੋਸਾ ਰੱਖ ਕੇ ਕਰਦਾ। ਤੋ ਭਾਈ ਬੁੱਧੂ ਜੀ ਨੇ ਗੁਰੂ ਸਾਹਿਬ ਦਾ ਭਰੋਸਾ ਆਪਣੇ ਹਿਰਦੇ ਚ ਰੱਖਣਾ ਬੜਾ ਵੱਡਾ ਦਾਨ ਹੈ ਖਾਲਸਾ ਜੀ। ਭਰੋਸੇ ਦਾ ਦਾਨ ਬਣਦਾ ਨਹੀਂ ਹੈ, ਬੜਾ ਔਖਾ ਕੰਮ ਹੈ ਭਰੋਸਾ ਕਰਨਾ, ਪਰ ਬਣ ਜਾਏ ਨਾ ਤੇ ਫਿਰ ਭਰੋਸੇ ਵਾਲਿਆਂ ਦੇ ਬੇੜੇ ਬੰਨੇ ਲੱਗਦੇ ਹੈ, ਬੇਭਰੋਸਿਆਂ ਦੇ ਬੇੜੇ ਨਹੀਂ ਬੰਨੇ ਲੱਗਦੇ। ਤੋ ਭਾਈ ਬੁੱਧੂ ਜੀ ਗੁਰੂ ਸਾਹਿਬ ਦੇ ਉੱਤੇ ਭਰੋਸਾ ਰੱਖ ਕੇ ਕੰਮ ਕਰਦੇ ਜਿਹੜਾ ਵੀ ਕਰਦੇ।
ਆਪਣੇ ਸਭ ਕਾਰਜ ਨਿਭਹੰਤਾ।
ਜਿੰਨੇ ਕੰਮ ਕਾਰ ਕਰਦੇ ਭਾਈ ਬੁੱਧੂ ਜੀ ਉਹ ਸਾਰੇ ਕੰਮਾਂ ਦੇ ਵਿੱਚ ਮਹਾਰਾਜ ਜੀ ਦਾ ਭਰੋਸਾ ਰੱਖਦੇ।
ਲਾਏ ਈਂਟ ਕਾ ਕੇਰ ਪਜਾਵੇ।
ਇੱਟਾਂ ਦੇ ਪੁਜਾਵੇ ਲਾਉਂਦੇ, ਇੱਟਾਂ ਦਾ ਕੰਮ ਸੀ, ਇੱਟਾਂ ਬਣਾਉਣੀਆਂ ਤੇ ਵੇਚਣੀਆਂ ਇਹ ਕੰਮ ਕਰਦੇ ਸੀ। ਤੋ ਗੁਰੂ ਸਾਹਿਬ ਜੀ ਦਾ ਭਰੋਸਾ ਰੱਖ ਕੇ ਇੱਟਾਂ ਦੇ ਪੁਜਾਵੇ ਲਾਉਂਦੇ।
ਬੇਚਹਿ ਪੁਰ ਮਹਿ ਗੁਜਰ ਚਲਾਵੇ।
ਉਹ ਇੱਟਾਂ ਬਣਾ ਕੇ ਸ਼ਹਿਰ ਬੜਾ ਵੱਡਾ ਲਾਹੌਰ ਉੱਥੇ ਉਹ ਵੇਚਦੇ ਤੇ ਆਪਣਾ ਗੁਜ਼ਾਰਾ ਆਪਣਾ ਜਿਹੜਾ ਸੀ ਰੋਜ਼ਗਾਰ ਏਦਾਂ ਚਲਾਉਂਦੇ ਸਨ।
ਗੁਰ ਸਿੱਖ ਅਨ ਕੋ ਕਰਹਿ ਆਹਾਰਾ।
ਔਰ ਜਦੋਂ ਵੀ ਆਵੇ ਪਕਾਉਣੇ, ਇੱਟਾਂ ਪੱਕਣੀਆਂ ਆਵੇ ਖੋਲਣੇ, ਤਾਂ ਗੁਰੂ ਕੇ ਸਿੱਖਾਂ ਨੂੰ ਘਰ ਚ ਸੱਦ ਕੇ ਉਹਨਾਂ ਨੂੰ ਪ੍ਰਸ਼ਾਦਾ ਛਕਾਉਣਾ। ਉਹਨਾਂ ਨੂੰ ਭੋਜਨ ਛਕਾਉਣਾ
ਪੁਰ ਹੈ ਭਾਵਨਾ ਹਿਰਦੇ ਮਜਾਰਾ
ਔਰ ਜੋ ਹਿਰਦੇ ਦੀ ਭਾਵਨਾ ਹੁੰਦੀ ਉਹਨਾਂ ਗੁਰਸਿੱਖਾਂ ਕੋਲ ਅਰਦਾਸ ਕਰਾਉਂਦੇ ਮਹਾਰਾਜ ਜੀ ਦੇ ਚਰਨਾਂ ਚ ਤੇ ਇਹਨਾਂ ਦੇ ਮਨ ਦੀ ਭਾਵਨਾ ਸਤਿਗੁਰੂ ਜੀ ਪੂਰੀ ਕਰਦੇ
ਇੱਕ ਬਾਰ ਤਿੰਨ ਕੀਨ ਭਜਾਵਾ
ਵਪਾਰ ਕਰਦੇ ਸੀ ਸੋਚਦਾ ਹਰ ਬੰਦਾ ਵੀ ਵਪਾਰ ਕਰਦੇ ਨੂੰ ਵਧਾਈਏ ਹੋਰ ਵਧੇ ਤੋ ਭਾਈ ਸਾਹਿਬ ਦੇ ਮਨ ਚ ਵੀ ਫੁਰਨਾ ਆਇਆ ਵੀ ਇਹਨੂੰ ਵਧਾਈਏ ਹੋਰ ਇੱਕ ਵਾਰੀ ਭਾਈ ਬੁੱਧੂ ਜੀ ਨੇ ਬੜੇ ਵੱਡੇ ਪੱਧਰ ਦੇ ਉੱਤੇ ਅੱਗ ਦੇ ਜਿਹੜੇ ਸਾਵੇ ਉਹ ਲਾਏ
ਕਈ ਹਜ਼ਾਰ ਦਰਬ ਕੋ ਲਾਵਾ
ਕਹਿੰਦੇ ਉਹਨਾਂ ਵੇਲਿਆਂ ਚ ਕਈ ਹਜ਼ਾਰ ਰੁਪਈਆ ਉਹਨਾਂ ਇੱਟਾਂ ਦੇ ਉੱਤੇ ਲਾਇਆ ਮਿੱਟੀ ਲਿਆਂਦੀ ਮਜ਼ਦੂਰ ਲਿਆਂਦੇ ਉਹਨਾਂ ਬਣਾਏ ਬਹੁਤ ਵੱਡਾ ਵਪਾਰ ਜਿੰਨਾ ਕੋਈ ਵੱਡਾ ਕਰੇ ਓਨਾ ਹੀ ਵੱਧ ਖਰਚ ਹੁੰਦਾ ਕਈ ਹਜ਼ਾਰਾਂ ਰੁਪਈਆ ਭਾਈ ਸਾਹਿਬ ਨੇ ਉਹਨਾਂ ਦਿਨਾਂ ਦੇ ਵਿੱਚ ਲਾਇਆ
ਬ੍ਰਿੰਦ ਮਜ਼ਦੂਰ ਕਾਰ ਕੋ ਕਰਤੇ
ਬਹੁਤ ਸਾਰੇ ਮਜ਼ਦੂਰ ਜਿਹੜੇ ਸਨ ਉਹ ਕੰਮ ਕਰ ਰਹੇ ਹਨ
ਈਦਨ ਅਧਿਕ ਈਟ ਕਾ ਧਰਤੇ
ਬਾਲਣ ਲੈ ਕੇ ਆਉਂਦੇ ਤੇ ਬਾਲਣ ਲਿਆ ਕੇ ਆਵੇ ਲਾਉਂਦੇ ਉਹਦੇ ਚ ਇੱਟਾਂ ਰੱਖਦੇ ਚਿਣ ਕੇ
ਗਿਰ ਸਮੇ ਉੱਚੇ ਚਿੰਨ ਕੈ ਕੀਨਾ
ਜਿਵੇਂ ਪਹਾੜ ਨੀ ਬਣਾਈ ਦੇ ਉੱਚੇ ਉੱਚੇ ਦਾ ਪਹਾੜਾਂ ਵਾਂਗੂ ਉੱਚੇ ਉੱਚੇ ਆਵੇ ਲਾਏ ਇੱਟਾਂ ਚਿਣ ਚਿਣ ਕੇ ਉੱਚੇ ਉੱਚੇ ਆਵੇ ਲਾ ਕੇ ਆਲੇ ਦੁਆਲੇ ਅੱਗ ਬਾਲ ਕੇ ਇੱਟਾਂ ਪਕਾਈਆਂ
ਰਹੇ ਸਕੇਲਤ ਬਹੁਤ ਮਹੀਨਾ
ਕਈ ਮਹੀਨੇ ਲੱਗ ਗਏ ਇਹ ਕੰਮ ਕਰਦਿਆਂ ਕਈ ਮਹੀਨੇ ਤਾਂ ਪਹਿਲਾਂ ਇੱਟਾਂ ਤਿਆਰ ਕੀਤੀਆਂ ਸੰਚੇ ਬਣਾਏ ਆਵਿਆਂ ਚ ਰੱਖਦਿਆਂ ਰੱਖਦਿਆਂ ਕਹਿੰਦੇ ਕਈ ਮਹੀਨੇ ਲੱਗ ਗਏ
ਲਾਗਤ ਲੱਗਿਓ ਅਧਿਕ ਹੀ ਦਰਬਾਰ
ਹੁਣ ਜਦੋਂ ਏਡਾ ਵੱਡਾ ਕੰਮ ਕੀਤਾ ਤੇ ਖਰਚਾ ਵੀ ਵਾਹਵਾ ਲੱਗਾ ਭਾਈ ਬੁੱਧੂ ਜੀ ਨੇ ਬਹੁਤ ਸਾਰਾ ਧਨ ਜਿਹੜਾ ਸੀ ਉਹ ਖਰਚਿਆ
ਲੀਨ ਬਣਕ ਤੇ ਰਿਣ ਕਣ ਸਰਬਾ
ਜਿਹੜਾ ਆਪਣਾ ਸੀ ਉਹ ਤਾਂ ਲਾਇਆ ਉਧਾਰ ਵੀ ਮੰਗ ਲਿਆ ਨਗਰ ਦੇ ਵਿੱਚ ਜਿਹੜਾ ਸ਼ਾਹੂਕਾਰ ਹੁੰਦੇ ਬਣੀਏ ਹੁੰਦੇ ਉਹਨਾਂ ਦੇ ਕੋਲੋਂ ਉਧਾਰ ਲੈ ਕੇ ਉਹ ਵੀ ਖਰਚ ਦਿੱਤਾ ਵੀ ਵਪਾਰ ਵਿੱਚ ਮੁਨਾਫਾ ਹੋਵੇਗਾ ਮੋੜ ਦਿਆਂਗਾ ਤੋ ਉਧਾਰ ਵੀ ਚੁੱਕ ਲਿਆ ਆਪਣੀ ਵੀ ਜਿੰਨੀ ਪੂੰਜੀ ਉਹ ਵੀ ਲਾ ਦਿੱਤੀ ਤੇ ਕਾਫੀ ਉਧਾਰ ਚੁੱਕ ਕੇ ਵਪਾਰ ਦੇ ਵਿੱਚ ਇੱਟਾਂ ਦੇ ਕੰਮ ਦੇ ਵਿੱਚ ਲਾ ਦਿੱਤਾ
ਬਿਕ ਹੈ ਈਟ ਕਾ ਦੈਬੋ ਤੋਹੇ
ਉਸ ਸ਼ਾਹੂਕਾਰ ਨੂੰ ਆਖਿਆ ਸੇਠ ਜੀ ਵੀ ਇੱਟਾਂ ਜਦੋਂ ਵਿਕਣਗੀਆਂ ਪਹਿਲਾਂ ਨਾ ਝਾਕ ਮਾਰੀ ਮੇਰੇ ਵੱਲੇ ਵੀ ਇੱਟਾਂ ਪੱਕ ਜਾਣਗੀਆਂ ਵਿਕ ਜਾਣਗੀਆਂ ਤੇਰੇ ਉੱਤੇ ਜਿਹੜਾ ਤੇਰਾ ਵਿਆਜ ਬਣੇਗਾ ਉਹ ਵੀ ਦਿਆਂਗਾ ਵੀ ਜਦੋਂ ਵਿਕ ਜਾਣਗੀਆਂ ਉਦੋਂ ਦੇਵਾਂਗਾ
ਕਿਤੇ ਮਾਸ ਮੈਂ ਇਹੋ ਸਿੱਧ ਹੋਏ
ਇਹ ਕੁਝ ਕੁ ਮਹੀਨੇ ਲੱਗਣਗੇ ਇਸ ਕੰਮ ਨੂੰ ਕਿਤੇ ਕਾਲਾ ਪੈ ਜੇ ਕੱਲ ਨੂੰ ਰੋਜ਼ ਆ ਕੇ ਦਰਵਾਜੇ ਤੇ ਖਲੋਤਾ ਰਹੇ ਵੀ ਮੇਰੇ ਪੈਸੇ ਮੋੜ ਇਸ ਕਰਕੇ ਤੇਰੇ ਨਾਲ ਪਹਿਲਾਂ ਹੀ ਇਹ ਗੱਲ ਕਰ ਰਿਹਾ ਇਕਰਾਰ ਕਰ ਰਿਹਾ ਕਿ ਕੁਝ ਮਹੀਨੇ ਇਸ ਕੰਮ ਨੂੰ ਲੱਗਣਗੇ
ਦਰਬ ਉਧਾਰੋ ਲੈ ਕਰ ਸੋਈ
ਏਦਾਂ ਉਸ ਬਣੀਏ ਦੇ ਕੋਲੋਂ ਸ਼ਾਹੂਕਾਰ ਦੇ ਕੋਲੋਂ ਭਾਈ ਬੁੱਧੂ ਜੀ ਨੇ ਕਾਫੀ ਧਨ ਜਿਹੜਾ ਸੀ ਉਹ ਉਧਾਰ ਲਿਆ
ਦੇਤ ਮਜ਼ਦੂਰ ਮਜ਼ਦੂਰੀ ਹੋਈ
ਔਰ ਉਸੇ ਧਨ ਦੇ ਵਿੱਚੋਂ ਮਜ਼ਦੂਰੀ ਦਿੰਦੇ ਅੱਗੇ ਜਿਹੜੇ ਮਜ਼ਦੂਰ ਕਾਮੇ ਲੱਗੇ ਨੇ ਉਹਨਾਂ ਨੂੰ ਦਿਹਾੜੀ ਦਿੰਦੇ ਹਨ
ਨਰਸ ਸਰਈ ਕਾਰ ਕਮਾਵੈ
ਸੈਂਕੜਿਆਂ ਦੀ ਗਿਣਤੀ ਵਿੱਚ ਬੰਦੇ ਲਾਏ ਬੜੇ ਵੱਡੇ ਪੱਧਰ ਦੇ ਉੱਤੇ ਭਾਈ ਬੁੱਧੂ ਜੀ ਨੇ ਇੱਟਾਂ ਦੇ ਆਵੇ ਲਾਏ ਤੇ ਫਿਰ ਹੁਣ ਕੰਮ ਕਰਨ ਵਾਲੇ ਕਰਿੰਦੇ ਵੀ ਓਨੇ ਵੱਧ ਲੱਗਣੇ ਸੀ ਹਾਂਜੀ
ਸੰਧਿਆ ਹੋਏ ਦਿਹਾੜੀ ਪਾਵੇ
ਸਵੇਰ ਤੋਂ ਲੈ ਕੇ ਉਹ ਮਜ਼ਦੂਰ ਕੰਮ ਕਰਦੇ ਸ਼ਾਮ ਜਦੋਂ ਪੈਂਦੀ ਫਿਰ ਸਾਰਿਆਂ ਨੂੰ ਦਿਹਾੜੀ ਦਿੰਦੇ ਕੋਈ ਇੱਕ ਇੱਕ ਦਿਨ ਦੀ ਵੀ ਲੈ ਜਾਂਦਾ ਕੋਈ ਪੰਜ ਦਿਨਾਂ ਦੀ ਕੋਈ ਹਫ਼ਤੇ ਦੀ ਕੋਈ 15 ਦਿਨਾਂ ਦੀ ਏਦਾਂ ਸਾਰਿਆਂ ਦਾ ਹਿਸਾਬ ਕਿਤਾਬ ਕਰਕੇ ਭਾਈ ਬੁੱਧੂ ਜੀ ਸਭ ਦਾ ਹੱਕ ਜਿਹੜਾ ਸੀ ਦਿਹਾੜੀ ਦਾ ਉਹ ਦਿੰਦੇ ਹਨ
ਕਿਤੇ ਕੁ ਮਾਸ ਮਹਿ ਕੀਨ ਮਹਾਨਾ
ਏਦਾਂ ਕਈ ਮਹੀਨਿਆਂ ਦੇ ਵਿੱਚ ਇੱਟਾਂ ਪਕਾ ਕੇ ਆਵੇ ਲਾ ਕੇ ਇੱਟਾਂ ਸੰਚਿਆਂ ਚ ਘੜ ਕੇ ਆਵਿਆਂ ਚ ਧਰ ਕੇ ਏਦਾਂ ਤਿਆਰੀ ਕੀਤੀ
ਅਗਨ ਲਾਏ ਬੇ ਕੋ ਮਨ ਜਾਣਾ
ਜਦੋਂ ਸਾਰੇ ਆਵੇ ਲੱਗ ਗਏ ਨਾ ਇੱਟਾਂ ਚਿਣੀਆਂ ਗਈਆਂ ਬਾਲਣ ਆਦਿਕ ਸਾਰਾ ਆਲੇ ਦੁਆਲੇ ਰੱਖ ਕੇ ਆਵੇ ਤਿਆਰ ਹੋ ਗਏ ਤੇ ਹੁਣ ਭਾਈ ਸਾਹਿਬ ਨੇ ਸੋਚਿਆ ਵੀ ਅੱਗ ਲਾਈਏ ਤੇ ਅੱਗ ਲਾ ਕੇ ਇਹਨਾਂ ਨੂੰ ਪਕਾਇਆ ਜਾਵੇ
ਬੁੱਧੂ ਕਰ ਵਿਚਾਰੇ ਉਰ ਨੀਕੇ
ਭਾਈ ਬੁੱਧੂ ਜੀ ਨੇ ਬੜੀ ਵਿਚਾਰ ਕਰਕੇ ਹਿਰਦੇ ਨਾਲ
ਪ੍ਰਥਮ ਪੂਜਿਆ ਪਦ ਗੁਰ ਜੀ ਕੇ
ਅੱਗ ਆਦਿਕ ਲਾਣੀ ਸੀ ਤੇ ਆਵੇ ਪਕਾਉਣੇ ਤੇ ਮਨ ਚ ਸੋਚਿਆ ਵੀ ਪਹਿਲਾਂ ਸਤਿਗੁਰੂ ਜੀ ਦੇ ਚਰਨ ਪੂਜੀਏ ਕੋਈ ਵੀ ਕਾਰਜ ਕਰਦਾ ਕਿਉਂਕਿ ਭਾਈ ਬੁੱਧੂ ਜੀ ਦਾ ਨਿਯਮ ਹੀ ਇਹ ਸੀ ਵੀ ਕੋਈ ਕਾਰਜ ਕਰਦੇ ਪਹਿਲਾਂ ਗੁਰੂ ਸਾਹਿਬ ਦੇ ਚਰਨ ਮਨਾਉਂਦੇ ਮਹਾਰਾਜ ਜੀ ਤੇ ਭਰੋਸਾ ਕਰੇ ਸੋਚਦੇ ਵੀ ਏਡਾ ਵੱਡਾ ਕਾਰਜ ਹੈ ਅਗਨੀ ਲਾਣੀ ਹੈ ਇੱਟਾਂ ਪੱਕਣੀਆਂ ਨੇ ਤੇ ਸਾਰੀ ਜ਼ਿੰਦਗੀ ਦੀ ਪੂੰਜੀ ਇੱਥੇ ਖਰਚ ਦਿੱਤੀ ਆ ਉਧਾਰ ਵੀ ਲਿਆਂਦਾ ਗੁਰੂ ਸਾਹਿਬ ਦੇ ਭਰੋਸੇ ਤੇ ਕਰ ਰਹੇ ਹਾਂ ਤੇ ਮਹਾਰਾਜ ਜੀ ਦੇ ਚਰਨ ਜਿਹੜੇ ਨੇ ਉਹ ਪਹਿਲਾਂ ਪੂਜੀਏ।
ਹੋਏ ਨਿਰਵਿਘਨ ਸੋ ਕਾਜ ਸਮਾਪਤ,
ਜੋ ਇਹ ਕੰਮ ਨਿਰਵਿਘਨਤਾ ਸਹਿਤ ਸਮਾਪਤ ਹੋਵੇ।
ਇਹੋ ਮਹਿਮਾ ਸਤ ਸੰਗਤ ਭਾਖਤ,
ਸਤ ਸੰਗਤ ਦੀ ਵੀ ਇਹੀ ਵੱਡੀ ਭਾਰੀ ਮਹਿਮਾ ਹੈ ਕਿ ਜਦੋਂ ਗੁਰੂ ਸਾਹਿਬ ਦੇ ਚਰਨ ਮਨਾਈਏ, ਸੰਗਤ ਵਿੱਚ ਵੀ ਇਹ ਮਹਿਮਾ ਦੱਸੀ ਜਾਂਦੀ ਹੈ ਕਿ ਗੁਰੂ ਪਾਤਸ਼ਾਹ ਦੇ ਚਰਨ ਮਨਾ ਕੇ ਜਦੋਂ ਕੋਈ ਕਾਰਜ ਕਰੀਏ ਤੇ ਉਹ ਕਾਰਜ ਸਿੱਧ ਹੁੰਦਾ, ਉਹ ਕਾਰਜ ਸਫਲ ਹੁੰਦਾ।
ਇਮ ਮਮ ਠਾਨ ਕੀਨ ਪ੍ਰਸਥਾਨਾ,
ਇਹ ਤਾਂ ਆਪਣੇ ਮਨ ਚ ਸੰਕਲਪ ਕਰਕੇ ਭਾਈ ਬੁੱਧੂ ਜੀ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਲਾਹੌਰ ਸ਼ਹਿਰ ਤੋਂ ਚੱਲੇ।
ਰਾਮਦਾਸਪੁਰ ਦਿਸ਼ ਗੁਰ ਜਾਨਾ,
ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀ ਪਵਿੱਤਰ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਚੱਲ ਕੇ ਆਏ ਹਨ।
ਮਗ ਮਹਿ ਨਿਸ ਬਸ ਪਹੁੰਚਿਓ ਆਏ,
ਲਾਹੌਰ ਤੋਂ ਇੱਕ ਦਿਨ ਚ ਨਹੀਂ ਸੀ ਪਹੁੰਚਿਆ ਜਾਂਦਾ, ਰਸਤੇ ਚ ਇੱਕ ਰਾਤ ਭਾਈ ਸਾਹਿਬ ਜੀ ਨੇ ਕੱਟੀ ਹੈ।
ਨੀਰ ਕੂਪ ਸੋ ਪ੍ਰਥਮ ਨਹਾਏ,
ਖਾਲਸਾ ਜੀ ਇਹ ਮਰਿਆਦਾ ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਵਿਚ ਇਸ਼ਨਾਨ ਕਰਨ। ਭਾਈ ਬੁੱਧੂ ਜੀ ਆਏ, ਪਹਿਲਾਂ ਗੁਰੂ ਖਾਲਸਾ ਜੀ ਬਾਹਰੋਂ ਖੂਹ ਤੇ ਇਸ਼ਨਾਨ ਕੀਤਾ। ਨਿਰਮਲ ਹੋਏ ਕਰ ਇਸ਼ਨਾਨਾ, ਨਿਰਮਲ ਹੋਏ ਕਰ ਇਸ਼ਨਾਨਾ, ਗੁਰਬਾਣੀ ਚ ਮਰਿਆਦਾ ਦੱਸੀ ਹੈ ਮਹਾਰਾਜ ਜੀ ਨੇ ਵੀ ਪਹਿਲਾਂ ਕਿਸੇ ਖੂਹ ਆਦਿਕ ਦੇ ਜਲ ਤੇ ਇਸ਼ਨਾਨ ਕਰਕੇ ਫਿਰ ਸ੍ਰੀ ਅੰਮ੍ਰਿਤਸਰ ਸਰੋਵਰ ਚ ਇਸ਼ਨਾਨ ਕਰਨ। ਇਹ ਮਰਿਆਦਾ ਹੈ। ਹੁਣ ਕਈ ਵੀਰ ਮਰਿਆਦਾ ਨੂੰ ਨਹੀਂ ਸਮਝਦੇ ਜਾਣਦੇ, ਜਦੋਂ ਦੇ ਅਸੀਂ ਬੇਮਰਿਆਦੇ ਕੰਮ ਕਰਨ ਲੱਗ ਪਏ ਹਨ ਉਦੋਂ ਦੀ ਢਹਿੰਦੀ ਕਲਾ ਹੋਣ ਲੱਗੀ ਹੈ। ਜਦੋਂ ਮਰਿਆਦਾ ਵਿੱਚ ਰਹਿ ਕੇ ਕੋਈ ਕਰਮ ਕਰਾਂਗੇ ਤੇ ਗੁਰੂ ਸਾਹਿਬ ਦੀ ਖੁਸ਼ੀ ਮਿਲਦੀ ਹੈ। ਕੋਈ ਵੀ ਕੰਮ ਅਸੀਂ ਬੇਮਰਿਆਦਾ ਕਰਾਂਗੇ ਗੁਰੂ ਦੀ ਦਇਆ ਨਹੀਂ ਵਰਤਦੀ। ਤੋ ਮਰਿਆਦਾ ਵਿੱਚ ਰਹਿਣਾ, ਸੰਜਮ ਚ ਰਹਿਣਾ, ਆ ਸਾਰੀ ਕੁਦਰਤ ਮਰਿਆਦਾ ਚ ਹੀ ਬੱਝੀ ਆ ਨਾ, ਪਰਮੇਸ਼ਰ ਦੇ ਹੁਕਮ ਚ। ਦੱਸੋ ਕੋਈ ਕੁਦਰਤ ਵਿੱਚ ਬੇਮਰਿਆਦਾ ਕਰਮ ਹੁੰਦਾ? ਕਦੇ ਸੂਰਜ ਨੇ ਆਖਿਆ ਵੀ ਅੱਜ ਮੇਰਾ ਸਿਹਤ ਠੀਕ ਨਹੀਂ, ਮੈਂ ਨਹੀਂ ਚੜ੍ਹਦਾ ਅੱਜ, ਮੈਂ ਨਹੀਂ ਰੋਸ਼ਨੀ ਕਰਦਾ? ਕਦੇ ਹਵਾ ਨੇ ਆਖਿਆ ਵੀ ਮੇਰਾ ਨਹੀਂ ਅੱਜ ਮਨ ਵਗਣ ਦਾ? ਪਰਮੇਸ਼ਰ ਦੀ ਰਜਾ ਚ ਮਰਿਆਦਾ ਵਿੱਚ ਚੱਲਦਾ ਨਾ ਸਾਰਾ ਕੁਝ। ਤੋ ਇਹ ਮਰਿਆਦਾ ਹੈ ਕਿ ਪਹਿਲਾਂ ਬਾਹਰ ਇਸ਼ਨਾਨ ਕਰਨ। ਅੱਜ ਕੱਲ ਚਲੋ ਖੂਹ ਆਦਿਕ ਨਹੀਂ, ਓਦਾਂ ਵੀ ਦੁਖਭੰਜਨੀ ਬੇਰੀ ਸਾਹਿਬ ਦੇ ਲਾਗੇ ਟੂਟੀਆਂ ਲੱਗੀਆਂ ਹੋਈਆਂ ਪੁਰਾਤਨ ਸਮੇਂ, ਉੱਥੇ ਗੁਰਸਿੱਖ ਇਸ਼ਨਾਨ ਕਰ ਲੈਂਦੇ ਪਹਿਲਾਂ ਟੂਟੀਆਂ ਦੇ ਜਲ ਨਾਲ, ਫਿਰ ਸਰੋਵਰ ਚ ਚੁੱਭਾ ਮਾਰ ਲੈਂਦੇ। ਜਾਂ ਕਈ ਗੁਰਮੁਖ ਕਮਰੇ ਆਦਿਕ ਲੈ ਲੈਂਦੇ ਸਰਾਵਾਂ ਚ, ਪਹਿਲਾਂ ਕਮਰੇ ਚ ਜਿਹੜਾ ਇਸ਼ਨਾਨ ਪਾਣੀ ਉੱਥੇ ਕਰ ਲੈਣਾ, ਫਿਰ ਸਰੋਵਰ ਚ ਜਾ ਕੇ ਚੁੱਭਾ ਮਾਰ, ਕਿਉਂਕਿ ਗੁਰੂ ਸਾਹਿਬ ਜੀ ਦੇ ਸਰੋਵਰਾਂ ਦੀ ਮਰਿਆਦਾ ਹੈ। ਤੋ ਇੱਥੇ ਭਾਈ ਸਾਹਿਬ ਜਦੋਂ ਆਏ ਨਾ, ਨੀਰ ਕੂਪ ਸੋ ਪ੍ਰਥਮ ਨਹਾਏ, ਉਦੋਂ ਸਰੋਵਰ ਬਣ ਚੁੱਕਾ ਸੀ, ਉਦੋਂ ਦੀ ਕਥਾ ਹੈ। ਤੋ ਭਾਈ ਸਾਹਿਬ ਜੀ ਨੇ ਆ ਕੇ, ਭਾਈ ਬੁੱਧੂ ਜੀ ਨੇ ਪਹਿਲਾਂ ਨਿਰਮਲ ਜਲ ਵਿੱਚ ਬਾਹਰ ਇਸ਼ਨਾਨ ਕੀਤਾ। ਹਾਂਜੀ,
ਅੰਮ੍ਰਿਤਸਰ ਮਹਿ ਕੀ ਨਿਸ਼ਨਾਨਾ,
ਫਿਰ ਅੰਮ੍ਰਿਤਸਰ ਸਰੋਵਰ ਚ ਇਸ਼ਨਾਨ ਕੀਤਾ। ਹਾਂਜੀ,
ਜਪਜੀ ਪਾਠ ਸੋ ਪ੍ਰੇਮ ਬਖਾਨਾ,
ਔਰ ਜਪਜੀ ਸਾਹਿਬ ਦਾ ਪਾਠ ਕੀਤਾ, ਇਸ਼ਨਾਨ ਕਰਦਿਆਂ ਨਾਲ ਜਪਜੀ ਸਾਹਿਬ ਦੀ ਬਾਣੀ ਪੜੀ। ਗੁਰਸਿੱਖਾਂ ਦੇ ਜ਼ੁਬਾਨੀ ਕੰਠ ਹੁੰਦੀ ਜਪਜੀ। ਤੋ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕੀਤਾ।
ਨਿਜ ਮੰਦਿਰ ਮਹਿ ਸਤਿਗੁਰ ਵੈਸੇ,
ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਆਪਣੇ ਮਹਿਲਾਂ ਚ ਬਿਰਾਜਮਾਨ ਸਨ।
ਸਦਨ ਵਿਕੁੰਠ ਬਿਸ਼ਨ ਪ੍ਰਭ ਜੈਸੇ,
ਔਰ ਕਹਿੰਦੇ ਪਾਤਸ਼ਾਹ ਆਪਣੇ ਘਰ ਬੈਠੇ ਮਹਿਲਾਂ ਚ ਬੈਠੇ, ਮਾਨੋ ਜਿਵੇਂ ਆਪ ਭਗਵਾਨ ਜੀ ਅਕਾਲ ਪੁਰਖ ਜੀ ਸਰਗੁਣ ਰੂਪ ਧਾਰਨ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਗੁਰੂ ਕੇ ਮਹਿਲਾਂ ਦੇ ਵਿੱਚ ਪ੍ਰਤੱਖ ਰੂਪ ਵਿੱਚ ਜੀਵਾਂ ਦੇ ਭਲੇ ਲਈ ਦਰਸ਼ਨ ਦੇ ਰਹੇ ਨੇ।
ਗਾਏ ਰਬਾਬੀ ਰਾਗਨ ਚਾਰੋ,
ਮਹਾਰਾਜ ਜੀ ਦੇ ਦਰਬਾਰ ਵਿੱਚ ਰਬਾਬੀ ਸਿੱਖ ਕੀਰਤਨ ਕਰ ਰਹੇ ਨੇ ਤੇ ਬੜੇ ਸੋਹਣੇ ਰਾਗਾਂ ਦੇ ਵਿੱਚ, ਸੁੰਦਰ ਰਾਗਾਂ ਦੇ ਵਿੱਚ ਰੀਝ ਰੀਝ ਕੇ ਕੀਰਤਨ ਕਰਦੇ, ਰਬਾਬੀ ਰਾਗਾਂ ਚ ਕੀਰਤਨ ਕਰਦੇ। ਤੋ ਰਾਗ ਨਾਦ ਜਿਹੜਾ ਗੁਰੂ ਸਾਹਿਬ ਜੀ ਨੇ ਗੁਰਬਾਣੀ ਵਿੱਚ ਵਰਤਿਆ, ਰਾਗਾਂ ਦੀ ਵਰਤੋਂ ਕੀਤੀ ਹੈ। ਤੋ ਰਾਗਾਂ ਦੇ ਵਿੱਚ ਰਬਾਬੀ ਸਿੱਖ ਜਿਹੜੇ ਨੇ ਉਹ ਕੀਰਤਨ ਕਰਦੇ ਹਨ।
ਜਿਨ ਸੁਣ ਬੇ ਫਲ ਪਾਏ ਉਦਾਰੂ,
ਜਿਸ ਦੇ ਸੁਣਨ ਦਾ ਏਡਾ ਵੱਡਾ ਮਹੱਤਵ ਹੈ ਕੀਰਤਨ ਸੁਣਨ ਦਾ, ਕਿ ਉਦਾਰ ਫਲਾਂ ਦੀ ਗਿਣਤੀ ਕੋਈ ਨੀ, ਕਿੰਨਾ ਕੁਝ ਮਿਲ ਜਾਂਦਾ। ਹਾਂਜੀ,
ਧਨ ਕੋ ਢੇਰ ਅਗਾਰੀ ਪਰਿਓ,
ਮਹਾਰਾਜ ਜੀ ਦੇ ਚਰਨਾਂ ਚ ਮਾਇਆ ਅਰਦਾਸੇ ਹੁੰਦੀ ਸੰਗਤ ਆਉਂਦੀ, ਤੋ ਮਾਇਆ ਦਾ ਢੇਰ ਪਾਤਸ਼ਾਹ ਦੇ ਚਰਨਾਂ ਚ ਲੱਗਾ,
ਹੋਤ ਪ੍ਰਾਤ ਤੇ ਜੇ ਤਿਕ ਚਰਿਓ।
ਸਵੇਰ ਤੋਂ ਲੈ ਕੇ ਸ਼ਾਮ ਤਾਈ ਜਿੰਨਾ ਚੜਾਵਾ ਸੀ ਉਹ ਚੜਿਆ ਮਹਾਰਾਜ ਜੀ ਦੇ ਚਰਨਾਂ ਚ ਹੈ।
ਦਾਸ ਚਮਰ ਲੈ ਸੀਸ ਟੁਰਾਵੈ।
ਮਹਾਰਾਜ ਜੀ ਦਾ ਸੇਵਾਦਾਰ ਗੁਰਦੇਵ ਦੇ ਸੀਸ ਪਿੱਛੇ ਖੜਾ ਚਵਰ ਝੁਲਾ ਰਿਹਾ, ਬੜੇ ਅਦਬ ਨਾਲ ਬੜੇ ਸਤਕਾਰ ਨਾਲ ਪਾਤਸ਼ਾਹ ਜੀ ਦੇ ਸੀਸ ਤੇ ਚਵਰ ਝੁਲ ਰਿਹਾ।
ਆਸਨ ਪਰ ਥਿਤ ਗੁਰ ਦੁੱਤ ਪਾਵੈ।
ਗੁਰ ਗੱਦੀ ਦੇ ਤਖਤ ਉੱਤੇ ਗਰੀਬ ਨਵਾਜ ਪਾਤਸ਼ਾਹ ਜੀ ਬੈਠੇ ਦੁਤੀ ਪਾ ਰਹੇ ਨੇ, ਦੁਤੀ ਮਤਲਬ ਸੋਭਾ ਪਾ ਰਹੇ ਨੇ।
ਸਿੱਖ ਸੰਗਤ ਚਾਰੋ ਦਿਸ਼ ਦਰਸੈ।
ਚਾਰੇ ਪਾਸਿਆਂ ਤੋਂ ਸੰਗਤਾਂ ਆਉਂਦੀਆਂ ਮਹਾਰਾਜ ਜੀ ਦੇ ਦਰਸ਼ਨ ਕਰ ਰਹੀਆਂ ਹਨ।
ਮੁਨ ਗਨ ਮਨੋ ਸੰਭ ਵਿਚ ਪਰਸੈ।
ਕਹਿੰਦੇ ਜਿਵੇਂ ਮੁਨੀਆਂ ਦੀ ਸਭਾ ਚ ਸ਼ੰਭੂ ਬੈਠੇ ਹੁੰਦੇ, ਏਦਾਂ ਮਹਾਰਾਜ ਜੀ ਸਿੱਖਾਂ ਦੀ ਸਭਾ ਚ ਸੋਭਦੇ ਨੇ।
ਬੁੱਧ ਜਾਏ ਉਪਾਇਨ ਧਰੀ।
ਭਾਈ ਬੁੱਧੂ ਜੀ ਆਏ ਤੇ ਆ ਕੇ ਮਹਾਰਾਜ ਜੀ ਦੇ ਚਰਨਾਂ ਚ ਪਿਟਾਵਾਂ ਭੇਟ ਕੀਤੀਆਂ।
ਤਬ ਅਰਦਾਸ ਮੇਵਰੇ ਕਰੀ।
ਮੇਵੜੇ ਨੇ ਅਰਦਾਸ ਕੀਤੀ ਮਹਾਰਾਜ ਜੀ ਦੇ ਚਰਨਾਂ ਚ। ਪੰਜਵੇਂ ਪਾਤਸ਼ਾਹ ਭਾਈ ਬੁੱਧੂ ਜੀ ਲਾਹੌਰ ਸ਼ਹਿਰ ਤੋਂ ਹਾਜ਼ਰ ਹੋਏ, ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਕਰਦੇ ਹਨ।
ਸ਼੍ਰੀ ਗੁਰੂ ਜੀ ਇਹੋ ਸਿੱਖ ਤੁਮਾਰਾ।
ਮੇਵੜੇ ਨੇ ਅਰਦਾਸ ਕੀਤੀ, ਮਹਾਰਾਜ ਜੀ ਭਾਈ ਬੁੱਧੂ ਜੀ ਆਏ ਤੁਹਾਡੇ ਚਰਨਾਂ ਚ ਅਰਦਾਸ ਕਰਦੇ ਹਨ।
ਜਾ ਚਤਰਾਵਰ ਸਿਦਕ ਉਧਾਰਾ।
ਮਹਾਰਾਜ ਤੁਹਾਡਾ ਸਿਦਕ ਮੰਗਦੇ ਨੇ, ਤੁਹਾਡਾ ਭਰੋਸਾ ਮੰਗਦੇ ਨੇ।
ਬਹੁ ਤਨ ਸੰਗ ਪਜਾਵਾ ਲਾਇਵ।
ਮਹਾਰਾਜ ਜੀ ਭਾਈ ਬੁੱਧੂ ਜੀ ਨੇ ਬਹੁਤ ਸਾਰਾ ਧਨ ਖਰਚ ਕੇ ਇੱਟਾਂ ਦੇ ਆਵੇ ਲਾਏ ਹਨ।
ਤੇ ਸਿੱਧ ਹੋ ਤੇ ਅਬੈ ਚਲ ਆਇਵ।
ਮਹਾਰਾਜ ਉਹ ਸਿੱਧ ਹੋ ਜਾਣ ਤਾਂ ਹਾਜ਼ਰ ਹੋਏ ਤੁਹਾਡੇ ਚਰਨਾਂ ਚ। ਮੇਵੜੇ ਖਾਲਸਾ ਜੀ ਗੁਰੂ ਸਾਹਿਬ ਦੇ ਚਰਨਾਂ ਚ ਏਦਾਂ ਅਰਦਾਸ ਕਰਨ ਦੀ ਮਰਜ਼ਾਦਾ ਹੈ ਪੁਰਾਤਨ ਸਮੇਂ। ਮੇਵੜੇ ਅਰਦਾਸੀ ਹੁਣ ਵੀ ਸ੍ਰੀ ਦਰਬਾਰ ਸਾਹਿਬ ਅਰਦਾਸੀਏ ਹਨ। ਤੋ ਗੁਰੂ ਘਰਾਂ ਵਿਚ ਸੰਗਤ ਦੇ ਮਨ ਚ ਭਾਵਨਾ ਹੁੰਦੀ, ਗ੍ਰੰਥੀ ਸਿੰਘਾਂ ਪਾਸੋਂ ਗੁਰੂ ਚਰਨਾਂ ਚ ਅਰਦਾਸ ਕਰਾਉਂਦੇ। ਤੋ ਮੇਵੜੇ ਨੇ ਅਰਦਾਸ ਕੀਤੀ। ਬਾਦਸ਼ਾਹ ਦਾ ਦਰਬਾਰ ਹੁੰਦਾ ਨਾ, ਸਿੱਧਾ ਥੋੜੀ ਕੋਈ ਆ ਕੇ ਬਾਦਸ਼ਾਹ ਦੇ ਦਰਬਾਰ ਦੇ ਵਿਚ ਨਕੀਬ ਹੁੰਦੇ, ਮੇਵੜੇ ਹੁੰਦੇ, ਉਹ ਕਹਿੰਦੇ ਮਹਾਰਾਜ ਫਲਾਣਾ ਆਇਆ, ਹਾਜ਼ਰ ਹੋਇਆ ਤੁਹਾਡੇ ਚਰਨਾਂ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਦਇਆ ਕਰਦੇ। ਤੋ ਭਾਈ ਬੁੱਧੂ ਦੀ ਅਰਦਾਸ ਹੁੰਦੀ, ਮਹਾਰਾਜ ਇੱਟਾਂ ਦਾ ਆਵਾ ਪੱਕ ਜਾਏ, ਇਹ ਅਰਦਾਸ ਕਰਾਉਂਦੇ ਹਨ।
ਪਾਕ ਹੈ ਨੀਕੋ ਬਾਗ ਤੁਮਾਰਾ।
ਮਹਾਰਾਜ ਤੁਸੀਂ ਬਚਨ ਕਰੋ ਵੀ ਇੱਟਾਂ ਪੱਕੀਆਂ ਨਿਕਲਣ।
ਚਹਿਤ ਕਹਾਇਓ ਹੋਇ ਨ ਬਿਗਾਰਾ।
ਮਹਾਰਾਜ ਤੁਹਾਡਾ ਬਚਨ ਕਰਾਉਣਾ ਚਾਹੁੰਦੇ ਹਨ ਵੀ ਇਹਦਾ ਕੋਈ ਵਿਗਾੜ ਨਾ ਹੋਵੇ, ਇਹਦੀਆਂ ਇੱਟਾਂ ਪੱਕੀਆਂ ਨਿਕਲਣ।
ਕਰੁਣਾ ਭਰੇ ਰਸੀਲੇ ਨੈਣ।
ਕਰੁਣਾ ਭਰੇ ਰਸੀਲੇ ਨੇਤਰਾਂ ਨਾਲ।
ਸੁਣ ਇਸ ਕੋ ਪਿਖ ਕਰ ਕਹਿ ਬੈਨ।
ਮਹਾਰਾਜ ਜੀ ਨੇ ਭਾਈ ਬੁੱਧੂ ਜੀ ਵੱਲ ਵੇਖਿਆ ਹੈ।
ਕਾਰਜ ਤੋਰ ਸਿੱਧ ਹੋਏ ਜਾਏ।
ਮਹਾਰਾਜ ਜੀ ਕਹਿੰਦੇ ਭਾਈ ਬੁੱਧੂ ਤੇਰਾ ਕਾਰਜ ਸਿੱਧ ਹੋਵੇਗਾ।
ਸੇਵ ਸਿੱਖਿਆ ਕੋ ਮਨ ਲਾਏ।
ਏਦਾਂ ਕਰੀ ਵੀ ਘਰ ਸਿੱਖਾਂ ਨੂੰ ਸੱਦ ਕੇ ਉਹਨਾਂ ਦੀ ਸੇਵਾ ਟਹਿਲ ਕਰੀ।
ਪਾਕ ਈਟ ਕਾ ਹੋ ਵਹਿ ਨੀਕੇ।
ਔਰ ਉਹਨਾਂ ਨੂੰ ਭੋਜਨ ਛਕਾ ਕੇ ਅਰਦਾਸ ਕਰਾਈ।
ਕਰੋ
ਤੇਰੀਆਂ ਇੱਟਾਂ ਜਿਹੜੀਆਂ ਨੇ ਉਹ ਪੱਕੀਆਂ ਨਿਕਲਣ ਗੀਆਂ।
ਕਰੋ ਮਨੋਰਥ ਪੂਰਨ ਜੀ ਕੇ।
ਔਰ ਤੇਰੇ ਮਨ ਦਾ ਮਨੋਰਥ ਪੂਰਾ ਹੋਵੇਗਾ।
ਇਮ ਸੁਨ ਕਹਿ ਤਬ ਬੰਧਨ ਠਾਨੀ।
ਭਾਈ ਬੁੱਧੂ ਨੇ ਮਹਾਰਾਜ ਜੀ ਦੇ ਬਚਨ ਸੁਣੇ, ਸੀਸ ਝੁਕਾ ਕੇ ਗੁਰੂ ਚਰਨਾਂ ਤੇ ਮੱਥਾ ਟੇਕਿਆ।
ਹੁਣ ਆਇਓ ਲਵਪੁਰੀ ਮਹਾਨੀ।
ਔਰ ਵਾਪਸ ਚੱਲ ਕੇ ਲਾਹੌਰ ਸ਼ਹਿਰ ਆਏ ਹਨ।
ਗੁਰੂ ਵਾਕ ਪਰ ਕਰ ਵਿਸ਼ਵਾਸ।
ਸਤਿਗੁਰੂ ਜੀ ਦੇ ਬਚਨਾਂ ਤੇ ਭਰੋਸਾ ਕਰਕੇ
ਦਈ ਪਜਾਵੈ ਅਗਨ ਪ੍ਰਕਾਸ਼।
ਆ ਕੇ ਪਹਿਲਾਂ ਜਿਹੜੇ ਆਵੇ ਸੀ ਉਹਨਾਂ ਨੂੰ ਅੱਗ ਲਾਈ, ਅਗਨੀ ਪ੍ਰਚੰਡ ਕੀਤੀ।
ਕਿਤਕ ਦਿਓਸ ਮਹਿ ਮੋਹਰੀ ਖੋਲੀ।
ਤੇ ਕਹਿੰਦੇ ਕੁਝ ਦਿਨ ਜਦੋਂ ਅੱਗ ਲਾ ਕੇ ਜਦੋਂ ਕੁਝ ਦਿਨ ਲੰਘ ਗਏ, ਅੱਗ ਸ਼ਾਂਤ ਹੋ ਗਈ, ਇੱਟਾਂ ਪੱਕ ਗਈਆਂ, ਤੇ ਇੱਕ ਜਗ੍ਹਾ ਤੋਂ ਥੋੜੀ ਜੀ ਆਵੇ ਨੂੰ ਖੋਲ ਕੇ ਮੋਰੀ ਖੋਲ ਕੇ
ਬਾਕੀ ਈਟ ਭਈ ਬਹੁ ਮੋਲੀ।
ਭਾਈ ਸਾਹਿਬ ਨੇ ਵੇਖਿਆ ਵੀ ਇੱਟਾਂ ਪੱਕ ਗਈਆਂ ਨੇ, ਬੜੀਆਂ ਬਹੁ ਮੁੱਲੀਆਂ, ਇਹਦਾ ਬਹੁਤ ਵਧੀਆ ਲਾਲ ਸੁਰਖ ਇੱਟਾਂ ਨੇ ਤੇ ਬੜੀਆਂ ਸੁੰਦਰ ਨੇ, ਪੱਕ ਗਈਆਂ ਨੇ। ਤੇ ਵੇਖ ਕੇ ਭਾਈ ਸਾਹਿਬ ਦੇ ਮਨ ਦੇ ਵਿਚ ਬੜੀ ਖੁਸ਼ੀ ਹੋਈ।
ਸਿੱਖਿਆ ਨ ਕੋ ਆਹਾਰ ਅਚਵਾਵੋ।
ਬਾਕੀ ਖੋਲੀਆਂ ਨੀ, ਫਿਰ ਕਹਿੰਦੇ ਘਰ ਚ ਸਿੱਖਾਂ ਨੂੰ ਸੱਦ ਲਿਆ ਵੀ ਪਹਿਲਾਂ ਸਿੱਖਾਂ ਨੂੰ ਭੋਜਨ ਛਕਾਈਏ ਘਰ ਵਿਚ ਸੱਦ ਕੇ।
ਸਦਨ ਆਨਿਆ ਛੇ ਤ੍ਰਿਪਤਾਵੋ।
ਤੇ ਪਹਿਲਾਂ ਸੰਗਤ ਨੂੰ ਘਰ ਸੱਦ ਕੇ ਸਿੱਖਾਂ ਨੂੰ ਭਲੀ ਪ੍ਰਕਾਰ ਨਾਲ ਉਹਨਾਂ ਨੂੰ ਤ੍ਰਿਪਤ ਕਰੀਏ।
ਹੁਣ ਵੇਚੋ ਸਭ ਈਟ ਪਜਾਵੋ।
ਫਿਰ ਇੱਟਾਂ ਦੇ ਪੁਜਾਵੇ ਜਿਹੜੇ ਨੇ ਬਾਅਦ ਵਿਚ ਵੇਚਾਂਗੇ।
ਧਨ ਦੈਨੋ ਜਿਸ ਤੇ ਮਿਹਨਤ ਲਿਆਵੋ
ਜਿਹਦੇ ਕੋਲੋਂ ਰੋਜ਼ ਧਨ ਲੈਨੇ ਆ ਸ਼ਾਹੂਕਾਰ ਕੋਲੋਂ ਬਣੀਏ ਕੋਲੋਂ ਉਹਨੂੰ ਵੀ ਮੋੜਨਾ
ਸਦਨ ਜਾਏ ਕਹਿ ਕੀ ਨਸ ਤਿਆਰੀ
ਭਾਈ ਬੁੱਧੂ ਜੀ ਘਰ ਆਏ ਤੇ ਘਰ ਆ ਕੇ ਸਾਰੀ ਤਿਆਰੀ ਕੀਤੀ ਪ੍ਰਸ਼ਾਦੇ ਦੀ
ਭੋਜਨ ਸਵਾਦ ਲੈ ਅਨੇਕ ਪ੍ਰਕਾਰੀ
ਕਈ ਤਰ੍ਹਾਂ ਦੇ ਭੋਜਨ ਬਣਵਾਏ ਤਿਆਰ ਕੀਤੇ
ਸਿੱਖ ਸੰਗਤ ਬਹੁਤੇ ਬੁਲਵਾਏ
ਲਾਹੌਰ ਸ਼ਹਿਰ ਚੋਂ ਬਹੁਤ ਸਿੱਖ ਸੰਗਤ ਰਹਿੰਦੀ ਤਿਨ੍ਹਾਂ ਨੂੰ ਸੱਦਿਆ ਬੁਲਾਇਆ ਘਰ ਵਿਚ
ਪਾਤਹਿ ਪਾਤ ਬਣਾਏ ਬਿਠਾਏ
ਸਾਰੀ ਸੰਗਤ ਨੂੰ ਪੰਗਤਾਂ ਵਿਚ ਬਿਠਾ ਦਿੱਤਾ
ਪ੍ਰਥਮ ਕੀਰਤਨ ਕੋ ਕਰਵਾਇਓ
ਪਹਿਲਾਂ ਸੰਗਤ ਨੇ ਕੀਰਤਨ ਕੀਤਾ ਬਹਿ ਕੇ ਇਕੱਠੇ ਹੋ ਕੇ ਨਾ ਰੱਬੀ ਬਾਣੀ ਦਾ ਕੀਰਤਨ ਕੀਤਾ
ਗਾਏ ਰਬਾਬੀ ਸ਼ਬਦ ਸੁਣਾਇਓ
ਰਬਾਬੀ ਸਿੱਖ ਆ ਗਏ ਉਹਨਾਂ ਨੇ ਕੀਰਤਨ ਗਾਵਿਆ ਬੜੇ ਪਿਆਰ ਨਾਲ ਕੀਰਤਨ ਗਾਇਨ ਹੋਇਆ
ਕਰ ਅਰਦਾਸ ਬਰਤਾਏ ਆਹਾਰਾ
ਫੇਰ ਅਰਦਾਸ ਕਰਕੇ ਦੀਵਾਨ ਦੀ ਸਮਾਪਤੀ ਕਰਕੇ ਸਾਰੀ ਸੰਗਤ ਚ ਭੋਜਨ ਵਰਤਾਇਆ
ਅਚਵਨ ਕੀਨੇ ਅਨੇਕ ਪ੍ਰਕਾਰ
ਅਨੇਕ ਪ੍ਰਕਾਰ ਦਾ ਭੋਜਨ ਤਿਆਰ ਸੀ ਸਾਰੀ ਸੰਗਤ ਨੇ ਛਕਿਆ
ਤ੍ਰਿਪਤ ਭਈ ਸਭ ਸੰਗਤ ਆਛੈ
ਸਾਰੀ ਸੰਗਤ ਭਲੀ ਪ੍ਰਕਾਰ ਨਾਲ ਤ੍ਰਿਪਤ ਹੋਈ
ਏਕ ਸਿੱਖ ਚਲ ਆਇਓ ਪਾਛੈ
ਸੰਗਤ ਛਕ ਹਟੀ ਸੀ ਇਹਨੇ ਨੂੰ ਬਾਅਦ ਵਿਚ ਇੱਕ ਗੁਰੂ ਕਾ ਸਿੱਖ ਚੱਲ ਕੇ ਆਇਆ
ਕਰੀ ਜਾਚਨਾ ਦੇਹੋ ਆਹਾਰੇ
ਉਹਨੇ ਵੀ ਆ ਕੇ ਮੰਗ ਕੀਤੀ ਭਾਈ ਮੈਨੂੰ ਵੀ ਭੋਜਨ ਛਕਾਓ
ਗੁਰਹਿਤ ਤੇ ਕੀ ਨਸ ਤੈ ਤਿਆਰੇ
ਤੂੰ ਗੁਰੂ ਨਮੇਤੇ ਭੋਜਨ ਤਿਆਰ ਕੀਤਾ ਭਾਈ ਬੁੱਧੂ ਤੇ ਮੈਨੂੰ ਵੀ ਛਕਾ
ਕਹਿਤ ਭਇਓ ਅਬ ਵਰਤਿਓ ਸਾਰੋ
ਭਾਈ ਬੁੱਧੂ ਨੇ ਅੱਗੋਂ ਨੂੰ ਜਵਾਬ ਦੇ ਦਿੱਤਾ ਟਣਕਵਾਂ ਕਹਿੰਦਾ ਤੂੰ ਲੇਟ ਹੋ ਗਿਆ ਪਹਿਲਾਂ ਆਉਂਦਾ ਹੁਣ ਪ੍ਰਸ਼ਾਦਾ ਵਰਤ ਗਿਆ ਹੁਣ ਦਾ ਭੋਜਨ ਵਰਤ ਗਿਆ
ਪੂਰਬ ਆਵਤ ਕਰਤ ਆਹਾਰੋ
ਪਹਿਲਾਂ ਕਿੱਥੇ ਸੀ ਪਹਿਲਾਂ ਆ ਜਾਂਦਾ ਤੇ ਛਕ ਲੈਂਦਾ
ਸਭ ਸੰਗਤ ਨੇ ਹੱਥ ਪਖਾਰੇ
ਏਦਾਂ ਜਵਾਬ ਦੇ ਦਿੱਤਾ ਹਾਲਾਂਕਿ ਜੇ ਮੰਨ ਲਓ ਪ੍ਰਸ਼ਾਦਾ ਮਸਤ ਵੀ ਹੋ ਗਿਆ ਸੀ ਤੇ ਭਾਈ ਬੁੱਧੂ ਸ਼ਾਹ ਬੁੱਧੂ ਜੀ ਦਾ ਫਰਜ਼ ਬਣਦਾ ਸੀ ਕਿ ਪ੍ਰੇਮ ਸਹਿਤ ਕਹਿੰਦਾ ਆਓ ਮਹਾਰਾਜ ਜੀ ਵੀ ਹੁਣ ਸਮਾਪਤ ਹੋ ਗਿਆ ਆਪਾਂ ਹੋਰ ਤਿਆਰ ਕਰ ਲੈਨੇ ਆ ਬੈਠੋ ਖਾਲਸਾ ਜੀ ਰਸਨਾ ਤੋਂ ਕਈ ਵਾਰੀ ਕੋਈ ਬੋਲ ਇਹੋ ਜੇ ਬੋਲੇ ਜਾਂਦੇ ਹੈ ਜਿਨ੍ਹਾਂ ਦਾ ਹਰਜਾਨਾ ਬਹੁਤ ਦੂਰ ਤਾਂ ਹੀ ਭੁਗਤਣਾ ਪੈਂਦਾ ਹੈ ਇਹ ਰਸਨਾ ਅਰਸ਼ ਤੋਂ ਫਰਸ਼ ਤੇ ਵੀ ਲੈ ਆਉਂਦੀ ਹੈ ਤੇ ਫਰਸ਼ ਤੋਂ ਅਰਸ਼ ਤੇ ਵੀ ਲੈ ਜਾਂਦੀ ਇਹਨੂੰ ਕਰਾਮਾਤ ਲਿਖਿਆ ਕਲਗੀਧਰ ਬਹਾਦਰ ਸ਼ਾਹ ਨੂੰ ਕਿਹਾ ਇਹ ਕਰਾਮਾਤ ਹੈ ਜ਼ਬਾਨ ਤੋ ਉਸ ਵੇਲੇ ਭਾਈ ਸਾਹਿਬ ਨੇ ਹਾਲਾਂਕਿ ਕਿੰਨੀ ਸੇਵਾ ਕੀਤੀ ਕਿੰਨੇ ਗੁਰਮੁਖ ਨੇ ਭਾਈ ਬੁੱਧੂ ਜੀ ਕੋਈ ਛੋਟੀ ਅਵਸਥਾ ਨਹੀਂ ਹੈ ਪਰ ਇਨਸਾਨ ਗਲਤੀਆਂ ਦਾ ਪੁਤਲਾ ਹੈ ਹੋ ਜਾਂਦੀ ਹੈ ਕਈ ਵਾਰਾਂ ਨਾ ਚਾਹੁੰਦਿਆਂ ਹੋਇਆਂ ਵੀ ਕਈ ਵਾਰੀ ਬੰਦੇ ਕੋਲੋਂ ਹੋ ਜਾਂਦੀ ਗਲਤੀ ਪਰ ਉਹਨੂੰ ਕਬੂਲ ਕਰ ਲੈਣਾ ਚਾਹੀਦਾ ਹੈ ਤੋ ਭਾਈ ਬੁੱਧੂ ਜੀ ਨੇ ਸੁਭਾਵਕ ਹੀ ਜਵਾਬ ਦੇ ਦਿੱਤਾ ਕਹਿੰਦੇ ਹੈ ਨਹੀਂ ਤੂੰ ਲੇਟ ਹੋ ਗਿਆ ਪ੍ਰਸ਼ਾਦਾ ਨਾ ਹੁਣ ਸਮਾਪਤ ਹੋ ਗਿਆ ਪਹਿਲਾਂ ਆ ਜਾਂਦਾ ਉਧਰ ਸੰਗਤ ਸਾਰੀ ਨੇ ਹੱਥ ਧੋਏ ਤੇ ਹੱਥ ਧੋ ਕੇ
ਖਰੋ ਹੋਏ ਅਰਦਾਸ ਉਚਾਰੇ
ਤੇ ਸੰਗਤ ਨੇ ਅਰਦਾਸ ਕੀਤੀ ਇੱਕ ਸਿੱਖ ਨੇ
ਸ਼੍ਰੀ ਸਤ ਗੁਰ ਬੋਧੋ ਸਿੱਖ ਤੇਰੋ
ਇੱਕ ਸਿੱਖ ਨੇ ਅਰਦਾਸ ਕੀਤੀ ਮਹਾਰਾਜ ਜੀ ਭਾਈ ਬੁੱਧੂ ਜੀ ਤੁਹਾਡੇ ਸਿੱਖ ਨੇ
ਭੋਜਨ ਸਿੱਖ ਅਚਾਏ ਕਨੇਰੋ
ਇਹਨੇ ਆਪ ਜੀ ਦੇ ਸਿੱਖਾਂ ਨੂੰ ਸੰਗਤ ਨੂੰ ਪ੍ਰਸ਼ਾਦਾ ਚਕਾਇਆ
ਰਾਸ ਪਚਾਵਾ ਆਏ ਇਸੀ ਕੋ
ਮਹਾਰਾਜ ਇਹਦਾ ਆਵਾ ਪੱਕਾ ਨਿਕਲੇ ਅਰਦਾਸ ਕਰਾਉਂਦੇ ਦਾਣਾ ਪਾਣੀ ਗੁਰੂ ਕਾ ਟਹਿਲ ਪਾਣੀ ਸਿੱਖਾਂ ਸੇਵਕਾਂ ਕੀ ਮਹਾਰਾਜ ਭਾਈ ਬੁੱਧੂ ਜੀ ਅਰਦਾਸ ਕਰਾਉਂਦੇ ਕਿ ਇਹਨਾਂ ਨੇ ਇੱਟਾਂ ਦਾ ਆਵਾ ਲਾਇਆ ਉਹ ਪੱਕਾ ਨਿਕਲੇ
ਤੁਮ ਕਰਨਾ ਤੇ ਪਾਕਹਿ ਨੀਕੋ
ਤੁਹਾਡੀ ਦਇਆ ਨਾਲ ਆਵਾ ਚੰਗੀ ਤਰ੍ਹਾਂ ਪੱਕ ਜੇ ਪੱਕੀਆਂ ਇੱਟਾਂ ਨਿਕਲਣ
ਸੁਣ ਸਿੱਖ ਲੱਖੋ ਉਹ ਚਿਉ ਬਾਚਾ
ਹੁਣ ਉਹ ਸਿੱਖ ਨੇ ਤਾਂ ਇਹ ਅਰਦਾਸ ਕੀਤੀ ਵੀ ਇੱਟਾਂ ਜਿਹੜੀਆਂ ਨੇ ਪੱਕੀਆਂ ਨਿਕਲਣ ਆਵਾ ਪੱਕਾ ਨਿਕਲੇ ਤੇ ਉਹ ਸਿੱਖ ਉੱਥੇ ਹੀ ਖੜਾ ਸੀ ਦਰਵਾਜੇ ਤੇ ਮਹਾਨ ਗੁਰਸਿੱਖ ਇਸ ਸਿੱਖ ਦਾ ਨਾਮ ਹੈ ਭਾਈ ਲੱਖੂ ਖਾਲਸਾ ਜੀ 51 ਪਾਠ ਜਪਜੀ ਸਾਹਿਬ ਦੇ ਗੁਰਮੁਖ ਪਿਆਰੇ ਰੋਜ਼ ਕਰਿਆ ਕਰਦੇ ਸਨ ਭਾਈ ਲੱਖੂ ਸਾਡੇ ਕੋਲ ਇੱਕ ਪਾਠ ਕਰਨਾ ਔਖਾ ਹੈ 51 ਪਾਠ ਕਰਿਆ ਕਰਦੇ ਸਨ ਰੋਜ਼ ਤੋ ਬਾਣੀ ਪੜ੍ਹ ਪੜ੍ਹ ਕੇ ਰਸਨਾ ਤੇ ਗੁਰੂ ਸਾਹਿਬ ਜੀ ਕਿਉਂਕਿ ਪਰਮੇਸ਼ਰ ਆਪਣੇ ਸਾਧੂਆਂ ਦੀ ਰਸਨਾ ਤੇ ਵਸਦਾ ਪਰਮੇਸ਼ਰ ਸਾਧੂਆਂ ਦੀ ਰਸਨਾ ਤੇ ਵਸਦਾ ਪ੍ਰਭ ਜੀ ਵਸਾ ਸਾਧ ਕੀ ਰਸਨਾ ਰਸਨਾ ਤੇ ਆ ਕੇ ਵਸਦਾ ਪਰਮੇਸ਼ਰ ਤੋ ਹਰ ਵੇਲੇ ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਅੱਠੇ ਪੈਰ ਬਾਣੀ ਦੇ ਰੰਗ ਚ ਰੰਗੇ ਰਹਿੰਦੇ ਤੋ ਰਸਨਾ ਤੋਂ ਭਾਈ ਸਾਹਿਬ ਭਾਈ ਲੱਖੂ ਜੀ ਬੋਲੇ ਕੋਲੋਂ
ਬੁੱਧ ਰਹਿਓ ਪਚਾਵਾ ਕਾਚਾ
ਉੱਚੀ ਆਵਾਜ਼ ਚ ਉਧਰੋਂ ਉਹਨੇ ਸਿੱਖ ਨੇ ਅਰਦਾਸ ਕੀਤੀ ਵੀ ਇੱਟਾਂ ਪੱਕੀਆਂ ਆਵਾ ਪੱਕਾ ਨਿਕਲੇ ਤੇ ਭਾਈ ਲੱਖੂ ਨੇ ਆਖਿਆ, ਭਾਈ ਬੁੱਧੂ ਦਾ ਆਵਾ ਕੱਚਾ। ਉੱਚੀ ਆਵਾਜ਼ ਚ ਭਾਈ ਬੁੱਧੂ ਦਾ ਆਵਾ ਕੱਚਾ।
ਹੇ ਰਛ ਦਾਤੁਰ ਦੇਨ ਆਹਾਰਾ।
ਇਹਦੇ ਦਰਬਾਰ ਇਹਦੇ ਦਰਵਾਜੇ ਤੇ ਭੁੱਖਾ ਸਿੱਖ ਖੜਾ ਤੇ ਉਹਨੂੰ ਭੋਜਨ ਨੀ ਛਕਾਉਂਦਾ ਏ। ਤਾੜਨਾ ਕੀਤੀ ਭਾਈ ਲੱਖੂ, ਗੁਰਸਿੱਖ ਦੇ ਦਰਵਾਜੇ ਤੇ ਇੱਕ ਦੂਜਾ ਸਿੱਖ ਉਹ ਵੀ ਭੁੱਖਾ ਖੜਾ ਤੇ ਉਹਨੂੰ ਭੋਜਨ ਵੀ ਨਾ ਛਕਾਵੇ। ਤੇ ਕਹਿੰਦੇ ਇਹਦਾ ਆਵਾ ਕੱਚਾ।
ਨਹਿ ਪਾਖਹਿ ਪਾ ਦੋਸ਼ ਉਧਾਰਾ।
ਕਹਿੰਦੇ ਹੁਣ ਨੀ ਪੱਕਦਾ, ਹੁਣ ਇਹਦੇ ਤੇ ਦੋਸ਼ ਲੱਗ ਗਿਆ ਵੀ ਗੁਰੂ ਦਾ ਸਿੱਖ ਇਹਦੇ ਦਰਵਾਜੇ ਤੇ ਭੁੱਖਾ ਖੜਾ, ਉਹਨੂੰ ਇਹ ਪ੍ਰਸ਼ਾਦਾ ਨੀ ਛਕਾਉਂਦਾ। ਬਾਕੀਆਂ ਨੂੰ ਛਕਾਇਆ, ਇੱਕ ਨੂੰ ਨੀ ਛਕਾਇਆ, ਇੱਕ ਨਾਲ ਦਵੰਜ ਕਰਦਾ, ਫਿਰ ਦਵੈਸ਼ ਕਰਦਾ। ਇਸ ਕਰਕੇ ਇਹਦੇ ਤੇ ਦੋਸ਼ ਲੱਗਾ, ਇਹਦਾ ਫਲ ਇਹਨੂੰ ਮਿਲਣਾ ਹੈ ਵੀ ਇਹਦਾ ਆਵਾ ਕੱਚਾ ਹੈ।
ਸੁਨ ਬੁੱਧੂ ਲੱਖੂ ਸੰਗ ਕਹੈ।
ਜਦੋਂ ਭਾਈ ਲੱਖੂ ਨੇ ਗੱਲ ਕਹੀ ਤੇ ਕੋਲੋਂ ਭਾਈ ਬੁੱਧੂ ਬੋਲਿਆ,
ਵੱਡਾ ਨਵੀਨ ਸਿੱਖ ਤੂੰ ਹੈ।
ਕਹਿੰਦਾ ਆ ਗਿਆ ਵੱਡਾ ਨਵਾਂ ਸਿੱਖ, ਮੈਂ ਤੇਰੇ ਤੋਂ ਜ਼ਿਆਦਾ ਪੁਰਾਣਾ ਆ, ਤੂੰ ਹਾਲੇ ਕੱਲ ਦਾ। ਕਹਿ ਨੀ ਦਿੰਦੇ ਤੂੰ ਤਾਂ ਹਾਲੇ ਕੱਲ ਦਾ, ਮੈਂ ਬੜਾ ਪੁਰਾਣਾ ਸਿੱਖ ਹਾਂ। ਕਹਿੰਦਾ ਆ ਗਿਆ ਨਵੀਨ ਸਿੱਖ, ਨਵਾਂ ਸਿੱਖ। ਹਾਂਜੀ।
ਮਮ ਕਾਰਜ ਹਿਤ ਗੁਰੂ ਉਬਾਚਾ।
ਮੇਰੇ ਇਸ ਕੰਮ ਵਾਸਤੇ ਗੁਰੂ ਜੀ ਨੇ ਬਚਨ ਕੀਤਾ ਵੀ ਇੱਟਾਂ ਪੱਕੀਆਂ ਨਿਕਲਣਗੀਆਂ। ਭਾਈ ਬੁੱਧੂ ਕਵੇ ਵੀ ਗੁਰੂ ਜ਼ਿਆਦਾ ਵੱਡਾ ਨਾ। ਕਹਿੰਦਾ ਮੇਰੇ ਇਸ ਕਾਰਜ ਵਾਸਤੇ ਗੁਰੂ ਜੀ ਨੇ ਬਚਨ ਕੀਤਾ।
ਪੱਕਾ ਪਜਾਵਾ ਰਹਿ ਨ ਕੱਚਾ।
ਕੋਈ ਆਵਾ ਪੱਕਾ ਨਿਕਲੇਗਾ, ਕੱਚਾ ਨੀ ਨਿਕਲੇਗਾ, ਇਹ ਗੁਰੂ ਜੀ ਨੇ ਬਚਨ ਕੀਤੇ ਨੇ।
ਐਸੋ ਕੌਣ ਜੋ ਬਾਕ ਮਿਟਾਵੇ।
ਇਹੋ ਜਿਹਾ ਕੌਣ ਤੂੰ ਨਵਾਂ ਸਿੱਖ ਆ ਗਿਆ ਜਿਹੜਾ ਗੁਰੂ ਜੀ ਦੇ ਬਚਨਾਂ ਨੂੰ ਉਲਟਾ ਦੇਵੇ।
ਗੁਰ ਕੋ ਕਹਿਓ ਸਦਾ ਸਫਲ ਆਵੇ।
ਕਿਉਂਕਿ ਗੁਰੂ ਸਾਹਿਬ ਜੀ ਦਾ ਕਿਹਾ ਸਦਾ ਸਫਲ ਹੁੰਦਾ ਹੈ।
ਉਹ ਜਨ ਸਮੇਂ ਨਾ ਪਹੁੰਚਿਓ ਆਪ।
ਗਲਤੀ ਤਾਂ ਤੇਰੀ ਹੈ, ਜਦੋਂ ਪ੍ਰਸ਼ਾਦੇ ਦਾ ਵੇਲਾ ਸੀ ਉਦੋਂ ਤੂੰ ਆਇਆ ਨਹੀਂ।
ਕ੍ਰੋਧ ਕਰੇ ਹਮ ਦੇ ਤੋ ਸਰਾਪ।
ਹੁਣ ਗੁੱਸੇ ਵਿੱਚ ਆ ਕੇ ਤੂੰ ਸਾਨੂੰ ਸਰਾਪ ਦੇਨਾ।
ਹਮ ਪੀ ਹੈ ਗੁਰ ਸਿੱਖ ਮਹਾਨੇ।
ਮੈਂ ਵੀ ਰਾਹ ਜਾਂਦਾ ਬੰਦਾ ਥੋੜੀ ਆ, ਮੈਂ ਵੀ ਗੁਰੂ ਦਾ ਸਿੱਖ ਹਾਂ। ਜੇ ਤੂੰ ਸਿੱਖ ਹੈ ਤੇ ਤੂੰ ਨਵਾਂ, ਮੈਂ ਪੁਰਾਣਾ, ਜਾ ਮੈਂ ਵੀ ਗੁਰੂ ਕਾ ਸਿੱਖ ਹਾਂ।
ਨਹਿ ਭੋਜਨ ਦੇ ਕਰ ਤ੍ਰਿਪਤਾਨੇ।
ਕਹਿੰਦੇ ਭੋਜਨ ਨੀ ਦਿੱਤਾ, ਗੱਲਾਂ ਬਾਤਾਂ ਕਰ ਲਈਆਂ ਏਦਾਂ ਦੀਆਂ, ਤਾੜਨਾ ਵੀ ਕਰ ਦਿੱਤੀ, ਉਹਨੂੰ ਪ੍ਰਸ਼ਾਦਾ ਨੀ ਛਕਾਇਆ।
ਰਹਿ ਪਚਾਵਾ ਕਾਚਾ ਜਾਨ।
ਹੁਣ ਭਾਈ ਲੱਖੂ ਜੀ ਨੇ ਆਖਿਆ ਵੀ ਆਵਾ ਤਾਂ ਹੁਣ ਕੱਚਾ ਹੀ ਨਿਕਲੇਗਾ।
ਇਮ ਕਹਿ ਸਿੱਖ ਕੀਨ ਪ੍ਰਸਥਾਨ।
ਉਹ ਸਿੱਖ ਚਲਾ ਗਿਆ ਉੱਥੋਂ। ਕਹਿੰਦਾ ਹੁਣ ਜੋ ਮਰਜ਼ੀ ਕਰ ਲੈ ਵੀ ਗੱਲਾਂ ਤੂੰ ਕਰੀ ਜਾਂਦਾ ਏਦਾਂ ਦੀਆਂ ਕਿ ਤੈਨੂੰ ਭੋਜਨ ਛਕਾਉਣਾ ਚਾਹੀਦਾ, ਪਰ ਹੁਣ ਆਵਾ ਤਾਂ ਕੱਚਾ ਹੀ ਰਹੇਗਾ। ਇਹ ਕਹਿ ਕੇ ਭਾਈ ਲੱਖੂ ਜੀ ਉੱਥੋਂ ਵਿਦਾ ਹੋ ਗਏ।
ਦਿਵਸ ਅਗਲੇ ਬੁੱਧੂ ਗਯੋ।
ਹੁਣ ਅਗਲੇ ਦਿਨ ਭਾਈ ਬੁੱਧੂ ਜੀ ਫਿਰ ਗਏ ਜਿੱਥੇ ਇੱਟਾਂ ਦਾ ਆਵਾ ਲੱਗਾ ਸੀ।
ਜਾਏ ਈਟ ਕਾ ਦੇਖਤ ਭਯੋ।
ਇੱਕ ਦਿਨ ਪਹਿਲਾਂ ਵੇਖੀਆਂ ਸੀ, ਪੱਕੀਆਂ ਸੀ ਇੱਟਾਂ, ਗੁਰੂ ਸਾਹਿਬ ਦਾ ਬਚਨ ਵੀ ਸਫਲ ਹੈ। ਅਗਲੇ ਦਿਨ ਜਦੋਂ ਗਿਆ ਜਾ ਕੇ ਕਹਿੰਦੇ ਆਵੇ ਦੇ ਵਿੱਚ ਮੋਰੀ ਖੋਲ ਕੇ, ਉਹੀ ਮੋਰੀ ਚ ਜਿਹਦੇ ਚ ਇੱਕ ਦਿਨ ਪਹਿਲਾਂ ਵੇਖਿਆ ਪੱਕੀਆਂ ਇੱਟਾਂ ਸੀ, ਜਦੋਂ ਅਗਲੇ ਦਿਨ ਵੇਖੀਆਂ।
ਜਿਤ ਕਨਕਾਲੀ ਪੀਲੀ ਆਵਤ।
ਤੇ ਕਹਿੰਦੇ ਉਹ ਇੱਟਾਂ ਪਿੱਲੀਆਂ, ਪਿੱਲੀਆਂ ਇੱਟਾਂ ਦਾ ਰੰਗ ਕੁਝ ਹੋਰ ਹੁੰਦਾ, ਉਹ ਪਿੱਲੀਆਂ ਜਿਹੀਆਂ ਇੱਟਾਂ ਵੇਖਣ। ਕਹਿੰਦੇ ਵੀ ਕੱਲ ਤਾਂ ਪੱਕੀਆਂ ਸੀ, ਅੱਜ ਪਿੱਲੀਆਂ, ਫਿਰ ਦੂਜਾ ਆਵਾ ਫਰੋਲਿਆ ਉਹਦੇ ਚ ਵੀ ਪਿੱਲੀਆਂ, ਤੀਜਾ ਫਰੋਲਿਆ ਉਹਦੇ ਵਿੱਚ ਵੀ ਪਿੱਲੀਆਂ ਇੱਟਾਂ ਨਿਕਲਣ।
ਬਾਕੀ ਲਾਲ ਨਹੀਂ ਦ੍ਰਿਸਟਾਵਤ।
ਪੱਕੀਆਂ ਹੋਈਆਂ ਲਾਲ ਇੱਟਾਂ ਨਜ਼ਰ ਨਹੀਂ ਸਨ ਆਉਂਦੀਆਂ।
ਚੱਕਰੇ ਤਾਂ ਚਿੱਤ ਤੋਸ਼ਨ ਕਰ ਖਰਿਓ।
ਬਿਲਕੁਲ ਚਿੱਤ ਚ ਚੱਕਰ ਧੋ ਗਿਆ ਭਾਈ ਬੁੱਧੂ ਵੀ, ਆਹ ਕੀ ਭਾਣਾ ਵਰਤੇ, ਆਹ ਕੀ ਖੇਡ ਵਰਤ ਗਈ।
ਮੋਲ ਨਫਾ ਸਭ ਘਾਟਾ ਭਰਿਓ।
ਮੋਲ ਨਫਾ ਜਿੰਨਾ ਸੀ ਸਭ ਦਾ ਘਾਟਾ ਪੈ ਗਿਆ, ਜਿਹੜਾ ਮੁੱਲ ਲਾਇਆ ਉਹ ਵੀ ਗਿਆ, ਜਿਹੜਾ ਨਫਾ ਉਹ ਤਾਂ ਹੁਣ ਕੀ ਮਿਲਣਾ, ਪਿੱਲੀਆਂ ਇੱਟਾਂ ਕਿਹਨੇ ਲੈਣੀਆਂ ਨੇ।
ਬ੍ਰਿੰਦ ਰੁਪਈਆ ਲਾਗਤ ਭਈ।
ਹਜ਼ਾਰਾਂ ਰੁਪਈਆ ਮੈਂ ਇੱਥੇ ਆਪਣਾ ਲਾ ਦਿੱਤਾ।
ਮਾਟੀ ਸੋ ਮਾਟੀ ਮਿਲ ਗਈ।
ਇਹ ਤਾਂ ਮਿੱਟੀ ਚ ਮਿੱਟੀ ਮਿਲ ਗਈ, ਹੁਣ ਇਹ ਤਾਂ ਮਿੱਟੀ ਨੇ ਕਿਹੜੀਆਂ ਇੱਟਾਂ ਨੇ।
ਬਹੁਤ ਬੇਸੂਰਤ ਰਿਣ ਤੇ ਤਰਾਸਾ।
ਮਨ ਚ ਝੂਰ ਦੇ ਤੇ ਕਰਜੇ ਦਾ ਡਰ ਵੀ, ਕਰਜਾ ਵੀ ਚੁੱਕਿਆ ਹੋਇਆ।
ਕਿਆ ਕਰ ਹੋ ਮੈਂ ਗੁਰਮਹਿ ਫਾਸਾ।
ਕਿਆ ਕਰਾਂ, ਇਹ ਤਾਂ ਮੇਰੇ ਗਲ ਚ ਫਾਹੀ ਪੈ ਗਈ ਹੈ ਕਰਜੇ ਦੀ।
ਕਰੀ ਧੀਰ ਗੁਰ ਬਚਨ ਵਿਚਾਰ। ਵਿਚਾਰਾ
ਵਿਚਾਰ ਕੀਤੀ ਫਿਰ ਗੁਰੂ ਸਾਹਿਬ ਦੇ ਬਚਨਾਂ ਦਾ ਵਿਚਾਰ ਕੀਤੀ
ਤਵ ਲਵਪੁਰ ਤੇ ਤੁਰਤ ਪਧਾਰਾ
ਉਸੇ ਵੇਲੇ ਭਾਈ ਬੁੱਧੂ ਜੀ ਲਾਹੌਰ ਨੂੰ ਚੱਲ ਪਏ
ਆਏ ਸੁਧਾਸਰ ਬੰਧਨ ਠਾਨੀ
ਸ੍ਰੀ ਅੰਮ੍ਰਿਤਸਰ ਸਾਹਿਬ ਆ ਕੇ ਗੁਰੂ ਚਰਨਾਂ ਚ ਪ੍ਰਣਾਮ ਕੀਤੀ
ਬਹੁਰ ਵਾਰਤਾ ਹੈ ਆਪਣ ਬਖਾਨੀ
ਆਪਣੀ ਸਾਰੀ ਵਾਰਤਾ ਮਹਾਰਾਜ ਪੰਜਵੇਂ ਪਾਤਸ਼ਾਹ ਨੂੰ ਦੱਸੀ
ਰਾਵਰ ਬਾਕ ਭਰੋਸਾ ਧਾਰ
ਮਹਾਰਾਜ ਤੁਹਾਡੇ ਬਚਨਾਂ ਤੇ ਭਰੋਸਾ ਰੱਖ ਕੇ
ਗੁਰ ਸੰਗਤ ਕੋ ਦਇਓ ਆਹਾਰ
ਮੈਂ ਸੰਗਤ ਨੂੰ ਪ੍ਰਸ਼ਾਦਾ ਛਕਾਇਆ ਭੋਜਨ ਛਕਾਇਆ
ਤਉ ਬਚਾਵਾ ਕਾਚਾ ਰਹਿਓ
ਮਹਾਰਾਜ ਆਵਾ ਫਿਰ ਵੀ ਕੱਚਾ ਨਿਕਲਿਆ ਇੱਟਾਂ ਫਿਰ ਵੀ ਪਿੱਲੀਆਂ ਹਨ
ਮੂਲ ਨਫਾ ਕੁਛ ਹੱਥ ਨਾ ਲਹਿਓ
ਮਹਾਰਾਜ ਮੁੱਲ ਵੀ ਗਿਆ ਤੇ ਨਫਾ ਵੀ ਹੱਥ ਨੀ ਲੱਗਾ
ਨਹਿਆ ਲੰਬ ਤੁਮਰੇ ਬਿਨ ਮੇਰਾ
ਮਹਾਰਾਜ ਮੇਰਾ ਤੁਹਾਡੇ ਬਿਨਾ ਕੋਈ ਆਸਰਾ ਨਹੀਂ ਮੈਂ ਤਾਂ ਤੁਹਾਡਾ ਹੀ ਆਸਰਾ ਤੱਕਦਾ ਹਾਂ
ਮਰੋ ਦੇਤ ਮੈਂ ਕਰਜ ਕਨੇਰਾ
ਮਹਾਰਾਜ ਮੈਂ ਤਾਂ ਕਰਜਾ ਦੇਂਦਾ ਮੁੱਕ ਜਾਂਗਾ ਕਰਜਾ ਨੀ ਮੁੱਕਣਾ
ਸਤਿਗੁਰ ਕਹਿਓ ਜੋ ਸੰਗਤ ਭੋਜਨ
ਪਾਤਸ਼ਾਹ ਕਹਿਣ ਲੱਗੇ ਭਾਈ ਬੁੱਧੂ ਜਿਹੜਾ ਤੂੰ ਸੰਗਤ ਨੂੰ ਭੋਜਨ ਛਕਾਇਆ
ਬਿਰਥ ਗਯੋ ਤਹਾਂ ਤੇ ਕੋਜਨ
ਜਰੂਰ ਕੋਈ ਇਹੋ ਜੀ ਖੇਡ ਵਰਤੀ ਹੈ ਵੀ ਕੋਈ ਖਾਲੀ ਚਲਾ ਗਿਆ ਤੇਰੇ ਘਰੋਂ ਪੰਜਵੇਂ ਪਾਤਸ਼ਾਹ ਕਹਿੰਦੇ ਤੂੰ ਸੰਗਤ ਨੂੰ ਭੋਜਨ ਛਕਾਇਆ ਪਰ ਇੱਕ ਜਣਾ ਵਿੱਚੋਂ ਕੋਈ ਭੁੱਖਾ ਚਲਾ ਗਿਆ
ਪਇਓ ਦੋਸ਼ ਕਛ ਲਿਹੋ ਵਿਚਾਰੀ
ਕੋਈ ਨਾ ਕੋਈ ਦੋਸ਼ ਤਾਂ ਹੋਣਾ ਨਾ ਹੁਣ ਗੁਰੂ ਤੇ ਥੋੜੀ ਆ ਕੇ ਤੂੰ ਦੋਸ਼ ਲਾਏਗਾ ਵੀ ਮਹਾਰਾਜ ਤੁਹਾਡੇ ਤੇ ਕਮੀ ਤੇਰੇ ਕੋਲੋਂ ਹੋਈ ਆ ਵੇਖ ਕਿਹੜਾ ਦੋਸ਼ ਹੋਇਆ ਤੇਰੇ ਕੋਲੋਂ
ਸੁਣ ਬੁੱਧੂ ਕਰ ਜੋਰੇ ਉਚਾਰੀ
ਸੁਣ ਕੇ ਭਾਈ ਬੁੱਧੂ ਨੇ ਹੱਥ ਜੋੜੇ
ਸਭ ਪ੍ਰਸੰਨ ਹੋਏ ਜਬ ਖਾਏ
ਮਹਾਰਾਜ ਜੀ ਜਦੋਂ ਸੰਗਤ ਸਾਰੀ ਛੱਕ ਹਟੀ ਪ੍ਰਸੰਨ ਹੋਈ
ਇੱਕ ਸਿੱਖ ਤਬ ਜਾਚਿਓ ਆਏ
ਇੱਕ ਸਿੱਖ ਨੇ ਬਾਅਦ ਵਿੱਚ ਆ ਕੇ ਭੋਜਨ ਮੰਗਿਆ
ਤਿਸ ਕੋ ਨਹਿ ਆਹਾਰ ਮੈਂ ਦੀਨਾ
ਉਹਨੂੰ ਮੈਂ ਭੋਜਨ ਨਹੀਂ ਦਿੱਤਾ ਉਹਨੂੰ ਆਖਿਆ ਵੀ ਤੂੰ ਲੇਟ ਹੋ ਗਿਆ ਹੁਣ ਭੋਜਨ ਨਹੀਂ ਮਿਲਣਾ
ਚੋ ਰਹਿ ਤਾਹ ਬਚ ਕੀਨਾ
ਮਹਾਰਾਜ ਉਹਨੇ ਬਚਨ ਕੀਤਾ ਵੀ ਭਾਈ ਬੁੱਧੂ ਦਾ ਆਵਾ ਕੱਚਾ ਉਹਨੇ ਬਚਨ ਕੱਲ ਕੀਤਾ ਸੀ
ਮੈਂ ਪਾਖਿਓ ਐਸੋ ਨਹਿ ਕੋਈ
ਤੇ ਮੈਂ ਉਹਨੂੰ ਜਵਾਬ ਦਿੱਤਾ ਸੀ ਵੀ ਐਸਾ ਕੋਈ ਬਲੀ ਨਹੀਂ
ਸਤਿਗੁਰ ਬਾਕ ਮਿਟਾਵੈ ਜੋਏ
ਜਿਹੜਾ ਗੁਰੂ ਦੇ ਬਚਨਾਂ ਨੂੰ ਮਿਟਾ ਸਕੇ
ਤੁਮਰੋ ਵਾਕ ਨਿਫਲ ਕਰ ਦਇਓ
ਪਰ ਮਹਾਰਾਜ ਉਹਨੇ ਤਾਂ ਤੁਹਾਡਾ ਬਚਨ ਨਿਸ਼ਫਲ ਕਰ ਦਿੱਤਾ ਪਰ ਅਸਲੀ ਖੇਡ ਭਾਈ ਬੁੱਧੂ ਨੂੰ ਨਹੀਂ ਸਮਝ ਪਈ ਵੀ ਮਹਾਰਾਜ ਜੀ ਦੀ ਬੰਨੀ ਨੂੰ ਤਾਂ ਸਿੱਖ ਛੜਾ ਲੈਂਦੇ ਆ ਸਿੱਖਾਂ ਦੀ ਬੰਨੀ ਨੂੰ ਨਹੀਂ ਛੜਾ ਸਕਦੇ ਭਗਤਾਂ ਦੇ ਕਹਿਣ ਤੇ ਨਾ ਕਰਨੀ ਵਾਲੀ ਵੀ ਜਿਹੜੀ ਖੇਡ ਹੁੰਦੀ ਆ ਪਰਮੇਸ਼ਰ ਨੂੰ ਕਰਨੀ ਪੈਂਦੀ ਅਕਰਨੀ ਵੀ ਕਰਨੀ ਬਣਦੀ ਹੈ ਕਹਿਣ ਲੱਗੇ ਮਹਾਰਾਜ ਉਹਨਾਂ ਆਪ ਜੀ ਦਾ ਬਚਨ ਨਿਸ਼ਫਲ ਕਰ ਦਿੱਤਾ ਉਹਦਾ ਬਚਨ ਸਫਲ ਹੋ ਗਿਆ
ਤਿਸ ਕੋ ਕਹਿਓ ਸੱਚ ਸਭ ਭਇਓ
ਉਹਦਾ ਕਿਹਾ ਵਾਕ ਸੱਚ ਹੋ ਗਿਆ
ਇੱਕ ਹੋਈ ਮੁਝ ਤੇ ਇਹ ਭੂਲ
ਮਹਾਰਾਜ ਆ ਮੇਰੇ ਕੋਲੋਂ ਭੁੱਲ ਹੋਈ ਆ ਬੜੀ ਵੱਡੀ
ਜਿਸ ਤੇ ਵਾਕ ਕਹਿਓ ਪ੍ਰਤਿਕੂਲ
ਜਿਹਦੇ ਤੋਂ ਮੈਂ ਫਿਰ ਉਹਨੂੰ ਅੱਗੋਂ ਪ੍ਰਤੀਕੂਲ ਬਚਨ ਉਹਨੇ ਵੀ ਕਹੇ ਤੇ ਮੈਂ ਵੀ ਕਹੇ
ਜੇ ਆਵਤ ਸੋ ਸਭ ਕੇ ਸਾਥ
ਮਹਾਰਾਜ ਜੋ ਪਹਿਲਾਂ ਸਿੱਖਾਂ ਨਾਲ ਸੰਗਤ ਨਾਲ ਆ ਜਾਂਦਾ
ਜੇ ਤੇ ਆਹਾਰ ਤ੍ਰਿਪਤ ਹੇ ਨਾਥ
ਹੇ ਨਾਥ ਜੀ ਮੈਂ ਉਹਨੂੰ ਵੀ ਭੋਜਨ ਛਕਾ ਦਿੰਦਾ ਉਹਨੂੰ ਵੀ ਤ੍ਰਿਪਤ ਕਰ ਦਿੰਦਾ
ਦੇਤ ਸਰਾਪ ਤਤ ਛਿਨ ਉੱਠ ਗਯੋ
ਮਹਾਰਾਜ ਉਹ ਸਰਾਪ ਦੇ ਕੇ ਇਕਦਮ ਚਲਾ ਗਿਆ ਵਾਪਸ
ਪੁਨ ਖੋਜਿਓ ਸੋ ਮਿਲਤ ਨਾ ਭਇਓ
ਜਦੋਂ ਮੈਂ ਅਗਲੇ ਦਿਨ ਇੱਟਾਂ ਵੇਖੀਆਂ ਪਿੱਲੀਆਂ ਤੇ ਮੈਂ ਉਹਨੂੰ ਬਥੇਰਾ ਲੱਭਿਆ ਮੁੜ ਕੇ ਸ਼ਹਿਰ ਵੀ ਉਹਨੂੰ ਘਰ ਬੁਲਾ ਕੇ ਭੋਜਨ ਛਕਾਵਾਂ ਉਹਦੀ ਸੇਵਾ ਟਹਿਲ ਕਰਕੇ ਆਪਣੀ ਭੁੱਲ ਬਖਸ਼ਾ ਲਵਾਂ ਮਹਾਰਾਜ ਬਹੁਤ ਲੱਭਿਆ ਮੈਂ ਫਿਰ ਉਸ ਸਿੱਖ ਨੂੰ ਮੈਨੂੰ ਨਹੀਂ ਮਿਲਿਆ
ਸੁਣ ਸਤਿਗੁਰ ਨੇ ਤੋਸ਼ਨ ਠਾਨੀ
ਸੁਣ ਕੇ ਸਤਿਗੁਰੂ ਗੁਰੂ ਅਰਜਨ ਸਾਹਿਬ ਚੁੱਪ ਕਰ ਗਏ ਗੁਰਦੇਵ ਜੀ ਚੁੱਪ ਹੋ ਗਏ ਹਾਂਜੀ
ਬੁੱਧੂ ਕੇ ਚਿਤ ਚਿੰਤ ਮਹਾਨੀ
ਸਤਿਗੁਰੂ ਜੀ ਜਦੋਂ ਚੁੱਪ ਕਰ ਗਏ ਇਧਰ ਭਾਈ ਬੁੱਧੂ ਦੇ ਹਿਰਦੇ ਚ ਚਿੰਤਾ ਹੋਰ ਵੱਧ ਗਈ ਵੀ ਸਤਿਗੁਰੂ ਜੀ ਜਵਾਬ ਨਹੀਂ ਦਿੰਦੇ ਬਹੁਤ ਜ਼ਿਆਦਾ ਫਿਕਰ ਬਹੁਤ ਜ਼ਿਆਦਾ ਚਿੰਤਾ ਹਿਰਦੇ ਚ ਵੱਧ ਗਈ
ਨੀਚੀ ਗਰੀਬ ਬੇਸੂਰਤ ਪਾਰੀ
ਕੌਣ ਨੀਵੀਂ ਕੀਤੀ ਤੇ ਮਨ ਚ ਝੁਰੀ ਜਾਂਦੇ ਹਨ
ਕਹਤੇ ਦਿਓ ਦਰਬ ਵਿਵਹਾਰੀ
ਸੋਚਦੇ ਨੇ ਭਾਈ ਬੁੱਧੂ ਜੀ ਕਿ ਮੈਂ ਹੁਣ ਉਹ ਧਨ ਕਿਵੇਂ ਦਿਆਂਗਾ ਜਿਹੜਾ ਕਰਜ਼ਾ ਆਪਣਾ ਤੇ ਆਪਣੇ ਦਾ ਫਿਕਰ ਨਹੀਂ ਹੁਣ ਜਿਹੜਾ ਕਰਜ਼ਾ ਦੇਣਾ ਉਹਦਾ ਫਿਕਰ ਹੁੰਦਾ ਨਿਰਮਲ ਹਿਰਦੇ ਵਾਲਿਆਂ ਦੀ ਇਹੀ ਬਿਰਤੀ ਹੁੰਦੀ ਜੇ ਕਿਸੇ ਕੋਲੋਂ ਕਰਜ਼ਾ ਲਿਆ ਹੋਵੇ ਉਹਨਾਂ ਦਾ ਚਿੱਤ ਹੁੰਦਾ ਵੀ ਲੱਥ ਜੇ ਹਾਂ ਜਿਨ੍ਹਾਂ ਦਾ ਹਿਰਦਾ ਹੀ ਮਲੀਨ ਆ ਵੀ ਪਤਾ ਲੈ ਕੇ ਨਹੀਂ ਮੋੜਨਾ ਉਹਨਾਂ ਨੂੰ ਕੋਈ ਫਿਕਰ ਨਹੀਂ ਨਿਰਮਲ ਹਿਰਦੇ ਨੂੰ ਉਹ ਕਹਿੰਦਾ ਕਰਜ਼ਾ ਇਸੇ ਕਰਕੇ ਗੁਰੂ ਕਾ ਸਿੱਖ ਆਪਣੀਆਂ ਲੋੜਾਂ ਸੀਮਤ ਰੱਖ ਕੇ ਕਰਜ਼ਾ ਚੁੱਕੇ ਹੀ ਨਾ ਤਾਂ ਜੋ ਉਸ ਕਰਜ਼ੇ ਦੇ ਫਿਕਰ ਦੇ ਵਿੱਚ ਆਪਣਾ ਸਮਾਂ ਜਾਈ ਨਾ ਗਵਾਓ ਹੁਣ ਭਾਈ ਬੁੱਧੂ ਜੀ ਸੋਚਣ ਵੀ ਜਿਹੜਾ ਕਰਜ਼ਾ ਦੇਣਾ ਉਹ ਕਿਵੇਂ ਮੋੜਾਂਗਾ, ਸੋਚੀ ਜਾਂਦੇ। ਹਾਂਜੀ,
ਭਾਇਓ ਧੀਰਜ ਪੀਰ ਕਨੇਰੀ,
ਮਨ ਚ ਧੀਰਜ ਉਹ ਨਾ ਟਿਕੇ, ਬਹੁਤ ਜਿਆਦਾ ਭਿਆਨਕ ਪੀੜਾ ਹਿਰਦੇ ਚ ਉੱਠਦੀ ਹੈ।
ਕਹਾਂ ਹੋਏ ਹੈ ਗਤ ਅਬ ਮੇਰੀ,
ਸੋਚਦੇ ਹੁਣ ਕੀ ਹੋਵੇਗਾ ਮੇਰਾ, ਕੀ ਬਣੇਗਾ ਮੇਰਾ। ਜਦੋਂ ਚਿੰਤਾ ਹੁੰਦੀ ਬੰਦਾ ਕਈ ਕੁਝ ਸੋਚਦਾ।
ਕਿਤਕ ਕਾਲ ਜਬ ਬੈਠੋ ਰਹੇ,
ਜਦੋਂ ਕੁਝ ਸਮਾਂ ਬੈਠੇ ਰਹੇ ਭਾਈ ਬੁੱਧੂ ਜੀ, ਸਤਿਗੁਰੂ ਜੀ ਵੀ ਬੈਠੇ ਨੇ।
ਕਰੁਣਾ ਕਰੇ ਗੁਰੂ ਪੁਨ ਲਹਿਓ,
ਹੁਣ ਗੁਰੂ ਪਾਤਸ਼ਾਹ ਨੇ ਵੇਖਿਆ ਹੈ ਤਾਂ ਵੀ ਮੇਰਾ ਸਿੱਖ ਮੇਰੇ ਭਰੋਸੇ ਤੇ ਏਡਾ ਵੱਡਾ ਕੰਮ ਸ਼ੁਰੂ ਕੀਤਾ। ਪੰਜਵੇਂ ਪਾਤਸ਼ਾਹ ਨੇ ਫਿਰ ਦਇਆ ਕੀਤੀ, ਮਹਾਰਾਜ ਜੀ ਕਿਰਪਾ ਦੇ ਘਰ ਵਿਚ ਆਏ ਜੀ।
ਕਹਿਤ ਭਾਈ ਤੈ ਨੀ ਕਨਠਾਨਿਓ,
ਪਾਤਸ਼ਾਹ ਕਹਿਣ ਲੱਗੇ ਭਾਈ ਬੁੱਧੂ ਤੁਸੀਂ ਚੰਗਾ ਨੀ ਕੀਤਾ। ਕਹਿਤ ਭਏ ਤੈ ਨੀਕ ਨਾ ਠਾਨੇ, ਤੂੰ ਚੰਗਾ ਨੀ ਕੀਤਾ ਜੋ ਕੀਤਾ। ਹਾਂਜੀ,
ਸਿੱਖ ਅਤਿਥ ਕੋ ਛੁਦਿਤ ਨਾ ਜਾਣਿਓ,
ਘਰ ਚ ਸਿੱਖ ਪ੍ਰਾਹੁਣਾ ਆਇਆ ਹੋਵੇ ਤੇ ਉਹ ਵੀ ਸਿੱਖ ਹੋਵੇ ਤੇ ਉਹ ਤੇਰੇ ਘਰੋਂ ਭੁੱਖਾ ਚਲਾ ਜੇ, ਪ੍ਰਸ਼ਾਦਾ ਮੰਗਦਾ ਵੀ ਹੋਵੇ ਤੂੰ ਤਾਂ ਵੀ ਨਾ ਦੇਵੇਂ, ਇਹ ਬੜਾ ਵੱਡਾ ਦੋਸ਼ ਹੈ ਭਾਈ ਬੁੱਧੂ, ਇਹ ਬੜੀ ਵੱਡੀ ਭੁੱਲ ਹੋਈ ਆ ਤੇਰੇ ਤੋਂ।
ਗੁਰ ਸਿੱਖ ਅਨ ਕੇ ਬਾ ਕੇ ਅਚਲ ਹੈ,
ਗੁਰੂ ਦੇ ਬਚਨ ਤਾਂ ਟਲ ਹੈ ਨੀ ਪਰ ਗੁਰੂ ਦੇ ਸਿੱਖਾਂ ਦੇ ਵਾਕ ਵੀ ਅਚਲ ਹੁੰਦੇ ਨੇ।
ਸਤਿ ਸ੍ਰੀ ਅਕਾਲ।
ਗੁਰੂ ਦੇ ਸਿੱਖਾਂ ਦੇ ਵਾਕ ਵੀ ਅਚਲ ਹੁੰਦੇ ਆ, ਉਹ ਵੀ ਚਲਾਏ ਮਾਨ ਨੀ ਹੁੰਦੇ ਭਾਈ ਬੁੱਧੂ, ਚੇਤੇ ਰੱਖੀ, ਪਰ ਬਾ ਸ਼ਰਤ ਆ ਗੁਰੂ ਕਾ ਸਿੱਖ ਹੋਵੇ। ਹਾਂਜੀ,
ਕਰੋ ਹਟਾਵਨ ਨਹਿ ਮਮ ਬਲ ਹੈ,
ਹੁਣ ਮੇਰੇ ਚ ਇੰਨਾ ਬਲ ਨਹੀਂ ਕਿ ਮੈਂ ਆਪਣੇ ਸਿੱਖ ਭਾਈ ਲੱਖੂ ਦੇ ਵਾਕ ਹਟਾ ਸਕਾਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਨਿਰਬਲਤਾ ਕਿਉਂ ਹੈ? ਕਿਉਂਕਿ ਭਾਈ ਲੱਖੂ ਦੇ ਹਿਰਦੇ ਚ ਗੁਰੂ ਦਾ ਪ੍ਰੇਮ ਹੈ, ਪ੍ਰੇਮ ਕਰਕੇ ਨਿਰਬਲ ਨੇ, ਪ੍ਰੇਮ ਅੱਗੇ ਨਿਰਬਲ ਹੋ ਜਾਂਦੇ। ਪ੍ਰੇਮ ਦੇ ਸਾਹਮਣੇ ਵੀ ਇਹ ਮੇਰੇ ਪ੍ਰੇਮ ਦੇ ਵਿੱਚ ਜਦੋਂ ਬੰਧਨ, ਹਮ ਪ੍ਰੇਮ ਬੰਧਨ ਤੁਮ ਬੰਧੇ, ਮਹਾਰਾਜ ਭਗਤ ਜੀ ਕਹਿੰਦੇ ਪ੍ਰੇਮ ਦੇ ਬੰਧਨ ਚ, ਪ੍ਰੇਮ ਦੀਆਂ ਡੋਰੀਆਂ ਚ ਬੰਨ ਲਿਆ ਹੋਇਆ। ਪਾਤਸ਼ਾਹ ਕਹਿੰਦੇ ਭਾਈ ਬੁੱਧੂ ਹੁਣ ਮੇਰੇ ਚ ਬਲ ਨਹੀਂ ਕਿ ਮੈਂ ਆਪਣੇ ਸਿੱਖ ਭਾਈ ਲੱਖੂ ਦੇ ਬਚਨਾਂ ਨੂੰ ਹਟਾ ਸਕਾਂ।
ਮੋਹੇ ਕਹੇ ਕੋ ਸਿੱਖ ਹਟਾਵੇ,
ਮੇਰੇ ਕਹੇ ਨੂੰ ਤਾਂ ਸਿੱਖ ਕਰ ਸਕਦੇ ਆ ਕਿਰਪਾ, ਜੇ ਮੇਰੇ ਕਹੇ ਨੂੰ ਤਾਂ ਉਹ ਸਿੱਖ ਕਿਰਪਾ ਕਰ ਸਕਦੇ, ਹਟਾ ਸਕਦੇ ਆ।
ਤਿੰਨ ਕੋ ਕਹਿਬੋ ਕੌਣ ਮਿਟਾਵੇ,
ਪਰ ਸਿੱਖਾਂ ਦੇ ਕਹਿਣੇ ਨੂੰ ਕੌਣ ਮਿਟਾਵੇ? ਜੇ ਸਿੱਖ ਨੇ ਕਹਿ ਦਿੱਤਾ ਬਚਨ, ਉਹ ਤਾਂ ਫਿਰ ਗੁਰੂ ਨੂੰ ਵੀ ਪ੍ਰਵਾਨ ਕਰਨਾ ਪੈਂਦਾ। ਹਾਂਜੀ,
ਜੋ ਸੰਗਤ ਹਿਤ ਕਰਹਿ ਹਾਰੇ,
ਜਿਹੜਾ ਸੰਗਤ ਵਾਸਤੇ ਭੋਜਨ ਕਰਦਾ ਘਰ,
ਛੋਦਿਤ ਨਾ ਜਾਣ ਦੇਹੇ ਨਿਜ ਦੁਆਰੇ,
ਕੋਈ ਆ ਜੇ ਉਦੋਂ ਆਪਣੇ ਘਰੋਂ ਕਿਸੇ ਨੂੰ ਭੁੱਖਾ ਨਾ ਜਾਣ ਦੇਵੇ। ਜੇ ਸੰਗਤ ਵਾਸਤੇ ਭੋਜਨ ਬਣਾਇਆ ਤੇ ਕੋਈ ਹੋਰ ਆ ਗਿਆ, ਜੇ ਮੰਨ ਲਓ ਉਹਨੇ ਮਸਤਾਨੇ ਦਵਾਨੇ ਬਸਤਰ ਪਾਏ ਤੇ ਉਹਨੂੰ ਚੱਲ ਪਿੱਛੇ ਹਟ। ਅਕਸਰ ਕੋਈ ਵਿਆਹਾਂ ਸ਼ਾਦੀਆਂ ਤੇ ਸਮਾਗਮ ਕਰਦੇ, ਭੋਜਨ ਬਣਾਉਂਦੇ ਕੋਈ ਹੋਰ ਖੁਸ਼ੀ ਗਮੀ ਦੇ, ਤੇ ਰਿਸ਼ਤੇਦਾਰਾਂ ਸੰਬੰਧੀਆਂ ਨੂੰ ਕਹਿੰਦੇ ਛਕ ਲਓ, ਜੇ ਕੋਈ ਗਰੀਬੜਾ ਆ ਜਾਏ ਕਹਿੰਦੇ ਚੱਲ ਪਿੱਛੇ ਹਟ ਜਾ ਪਰੇ ਹਟ, ਹਾਲਾਂਕਿ ਉਹ ਵੀ ਤਾਂ ਭੋਜਨ ਵਰਤ ਰਿਹਾ, ਉਹਨਾਂ ਨੂੰ ਵੀ ਵਰਤ ਜੇ, ਜੇ ਉਹ ਵੀ ਛਕ ਜਾਣਗੇ ਪੰਜ ਸੱਤ ਤਾਂ ਕੀ ਘਾਟਾ ਪੈਂਦਾ। ਸੋ ਕਹਿਣ ਤੋਂ ਭਾਵ ਬਿਰਤੀ ਬਣ ਗਈ ਨਾ ਮਨੁੱਖਾਂ ਦੀ, ਫਿਤਰਤ ਬਣ ਗਈ। ਮਹਾਰਾਜ ਜੀ ਕਹਿੰਦੇ ਭਾਈ ਜੇ ਘਰ ਚ ਭੋਜਨ ਸੰਗਤ ਲਈ ਬਣਾਇਆ ਤੇ ਫਿਰ ਕੋਈ ਘਰੋਂ ਭੁੱਖਾ ਚਲਾ ਜੇ, ਇਹ ਵੀ ਯੋਗ ਨਹੀਂ।
ਤੋ ਪੂਰਨ ਗੁਰਪੁਰਬ ਪਛਾਨਿਓ,
ਕਹਿੰਦੇ ਕੋਈ ਵੀ ਸਿੱਖ ਘਰੋਂ ਭੁੱਖਾ ਨਾ ਜਾਵੇ ਤੋ ਸਮਝ ਲਓ ਤੁਸੀਂ ਜਿਹੜਾ ਪੁਰਬ ਕੀਤਾ, ਕੋਈ ਸਮਾਗਮ ਕੀਤਾ, ਉਹ ਤਾਂ ਪੂਰਾ ਹੁੰਦਾ, ਤਾਂ ਉਹ ਪੁਰਬ ਪੂਰਾ ਹੁੰਦਾ। ਪਾਂਡਵਾਂ ਨੇ ਯੱਗ ਕਰਾਇਆ ਸੀ, ਇੱਕ ਵਾਰੀ ਯੱਗ ਕਰਾਇਆ ਸੀ ਕੁੱਲ ਘਾਤ ਦੇ ਦੋਸ਼ ਦੀ ਨਿਰਵਿਰਤੀ ਲਈ, ਯੱਗ ਪੂਰਾ ਨਾ ਹੋਇਆ, ਸੰਖ ਨਾ ਵੱਜਿਆ। ਭਗਵਾਨ ਜੀ ਨੂੰ ਪੁੱਛਿਆ ਭਗਵਾਨ ਕ੍ਰਿਸ਼ਨ ਜੀ ਨੇ ਵੀ ਯੱਗ ਨੀ ਪੂਰਾ ਹੋਇਆ, ਕਹਿੰਦੇ ਮਹਾਰਿਸ਼ੀ ਵਾਲਮੀਕ ਜੀ ਨੀ ਤੁਹਾਡੇ ਘਰ ਆਏ ਭੋਜਨ ਛਕਣ, ਉਹ ਛਕਣਗੇ ਤੇ ਫਿਰ ਯੱਗ ਪੂਰਾ ਹੋਣਾ। ਇਹ ਆਖਣ ਵੀ ਠੀਕ ਹੈ ਜੀ, ਅਸੀਂ ਬੁਲਾ ਲੈਂਦੇ ਉਹਨਾਂ ਨੂੰ ਵੀ, ਛੋਟੇ ਭਰਾ ਨੂੰ ਭੇਜਿਆ, ਆਪ ਨੀ ਗਿਆ ਵੱਡਾ ਯੁਧਿਸ਼ਠਰ, ਛੋਟੇ ਨੂੰ ਵੀ ਜਾ ਬੁਲਾ ਲਿਆ, ਅੱਗੋਂ ਵੀ ਮਹਾਰਿਸ਼ੀ ਸੀ ਵਾਲਮੀਕ ਜੀ, ਆਦਿ ਕਵੀ ਹੋਏ ਭਾਰਤ ਖੰਡ ਦੇ ਮਹਾਤਮਾ ਸਨ, ਉਹਨਾਂ ਨੇ ਵੇਖਿਆ ਵੀ ਇਹਨਾਂ ਨੂੰ ਕਦਰ ਕੋਈ ਨੀ, ਆ ਤਾਂ ਗਿਆ ਪਰ ਮੇਰੀ ਕਦਰ ਕੋਈ ਨੀ। ਜਿੱਥੇ ਕਿਸੇ ਮਹਾਂਪੁਰਖ ਦੀ ਕਦਰ ਨੀ ਉੱਥੇ ਜਾਣ ਦਾ ਕੀ ਫਾਇਦਾ, ਵੀ ਰੱਥ ਤੇ ਸਵਾਰ ਹੋ ਕੇ ਆਇਆ, ਕੋਈ ਆ ਕੇ ਅਰਪਣ ਨਹੀਂ ਕੀਤਾ, ਕੋਈ ਨਮਸਕਾਰ ਸਹੀ ਢੰਗ ਨਾਲ ਨਹੀਂ। ਉਹਨਾਂ ਨੇ ਵੀ ਅੱਗੋਂ ਸ਼ਰਤ ਰੱਖ ਦਿੱਤੀ, ਕਹਿੰਦੇ ਚੱਲਾਂਗਾ, ਮੈਨੂੰ ਪਹਿਲਾਂ 101 ਯੱਗ ਦਾ ਫਲ ਦਿਓ। ਉਹ ਆਖੇ ਮਹਾਰਾਜ ਅਸੀਂ 1 ਯੱਗ ਕਰਾਇਆ ਤੇ ਉਹਦਾ ਫਲ ਵੀ ਤਾਂ ਮਿਲਣਾ ਜਦੋਂ ਤੁਸੀਂ ਜਾਓਗੇ ਭੋਜਨ ਛਕੋਗੇ, ਤੇ 101 ਦਾ ਕਿੱਥੋਂ? ਕਹਿੰਦੇ ਫਿਰ ਮੈਂ ਨਹੀਂ ਜਾਂਦਾ। ਵਾਪਸ ਆ ਗਿਆ, ਜਾ ਕੇ ਦੱਸਿਆ, ਫਿਰ ਦੂਜਾ ਆਇਆ, ਤੀਜਾ ਯੁਧਿਸ਼ਟਰ ਆਇਆ, ਸਭ ਨੂੰ ਇਹੀ ਜਵਾਬ। ਯੁਧਿਸ਼ਟਰ ਨੂੰ ਵੀ ਕਿਹਾ ਵੀ ਮੈਂ ਨਹੀਂ ਆਉਂਦਾ, 101 ਯੱਗ ਦਾ ਫਲ ਦਿਓਗੇ ਤੇ ਆਵਾਂ। ਪੰਜੇ ਭਰਾ ਵਾਪਸ ਆ ਗਏ, ਯੱਗ ਪੂਰਾ ਨਾ ਹੋਵੇ, ਪੈਸਾ ਵੀ ਬਹੁਤ ਖਰਚਿਆ, ਕੁੱਲ ਘਾਤ ਦੀ ਦੋਸ਼ ਦੀ ਨਿਰਵਿਰਤੀ ਦਾ ਯੱਗ ਸੀ। ਦ੍ਰੋਪਦੀ ਬੜੀ ਸੂਖਮ ਬਿਰਤੀ ਵਾਲੀ ਸੀ, ਉਹਨੇ ਵੇਖਿਆ, ਗੱਲਬਾਤ ਕੀਤੀ ਵੀ ਆਹ ਮਸਲਾ, ਕਹਿੰਦੀ ਮੈਂ ਜਾਵਾਂ? ਉਹ ਕਹਿੰਦੇ ਸਾਡੇ ਆਖੇ ਨਹੀਂ ਆਏ, ਤੂੰ ਤਾਂ ਤ੍ਰੀਮਤ ਆ, ਤੇਰੇ ਆਖੇ ਕਿੱਥੇ ਆਉਣਗੇ? ਉਹ ਕਹਿੰਦੇ ਨਾ ਆਏ, ਜਿਵੇਂ ਤੁਸੀਂ ਬੈਠੇ ਹੋ ਮੈਂ ਵੀ ਆ ਕੇ ਵਾਪਸ ਬਹਿ ਜਾਂਗੀ। ਬੰਦੇ ਨੇ ਹਿੰਮਤਾਂ ਕਰਨੀ ਚਾਹੀਦੀਆਂ। ਦ੍ਰੋਪਦੀ ਨੇ ਪੈਰਾਂ 'ਚ ਜੋੜਾ ਲਾਇਆ ਵੀ ਕਿਸੇ ਮਹਾਂਪੁਰਖ ਕੋਲ ਜਾਣ ਵਾਸਤੇ ਰਥਾਂ 'ਤੇ ਸਵਾਰ ਨਹੀਂ ਹੋਣਾ, ਸਾਧੂ ਦੇ ਘਰ ਜਾਣਾ। ਜੋੜਾ ਲਾਇਆ, ਕੁਝ ਫੁੱਲ ਲਏ, ਫਲ ਲਏ, ਲੈ ਕੇ ਭਜਨ ਕਰਦਿਆਂ ਕਰਦਿਆਂ ਮਹਾਰਿਸ਼ੀ ਜੀ ਦੇ ਆਸ਼ਰਮ 'ਚ ਆ ਕੇ ਨਮਸਕਾਰ ਕੀਤੀ, ਫਲ ਭੇਟ ਕੀਤੇ, ਆਖਿਆ ਮਹਾਰਾਜ ਚਰਨ ਪਾਓ ਕਰ ਤੇ ਭੋਜਨ ਛਕੋ। ਮਹਾਰਿਸ਼ੀ ਕਹਿਣ ਲੱਗੇ, ਦ੍ਰੋਪਦੀ ਤੈਨੂੰ ਪਤਾ ਵੀ ਮੇਰੀ ਸ਼ਰਤ? ਕਹਿੰਦੀ ਹਾਂ। 101 ਯੱਗ ਫਲ ਹੈ? ਕਹਿੰਦੇ ਹਾਂ। ਕਹਿਣ ਲੱਗੀ ਮੈਂ ਸੁਣਿਆ ਸਤ ਪੁਰਸ਼ਾਂ ਦੀ ਸੰਗਤ ਵਿੱਚੋਂ ਕਿ ਕਿਸੇ ਸਾਧੂ ਦੇ ਕਿਸੇ ਮਹਾਤਮਾ ਦੇ ਆਸ਼ਰਮ 'ਚ ਜਾਈਏ ਤੇ 1-1 ਪੈਰ ਤੇ 1-1 100 ਯੱਗ ਦਾ ਫਲ ਮਿਲਦਾ, ਤੇ ਮੈਂ ਪੈਦਲ ਚੱਲ ਕੇ ਆਈ ਹਾਂ ਤੁਹਾਡੇ ਆਸ਼ਰਮ ਤਾਈਂ, ਤੁਹਾਡੇ ਆਸ਼ਰਮ ਤੱਕ ਕਿੰਨੇ ਕਦਮ ਨੇ, ਕਿੰਨੇ ਸੈਂਕੜੇ ਫਲ ਬਣਦੇ ਯੱਗਾਂ ਦੇ, ਉਹਨਾਂ 'ਚੋਂ 101 ਯੱਗ ਦਾ ਫਲ ਆਪਣਾ ਕੱਟ ਕੇ ਬਾਕੀ ਮੇਰੀ ਝੋਲੀ 'ਚ ਪਾਓ ਤੇ ਨਾਲ ਚੱਲੋ। ਮਹਾਰਿਸ਼ੀ ਹੱਸ ਪਏ, ਕਹਿੰਦੇ ਤੂੰ ਸਮਝਦੀਆਂ ਭੇਤ ਇੱਕ ਸਾਧੂ ਦੀ ਮਹਿਮਾ। ਆਏ, ਆ ਕੇ ਭੋਜਨ ਛਕਿਆ, ਤਾਂ ਜਾ ਕੇ ਸੰਖ ਵੱਜਿਆ ਤੇ ਯੱਗ ਪੂਰਾ ਹੋਇਆ। ਮਹਾਰਾਜ ਜੀ ਕਹਿੰਦੇ ਭਾਈ, ਜੇ ਗੁਰੂ ਕੇ ਸਿੱਖ ਨੇ ਪੁਰਬ ਮਨਾਇਆ ਹੈ ਤੇ ਭੋਜਨ ਤਿਆਰ ਹੈ ਘਰ 'ਚ, ਜੇ ਕੋਈ ਮੰਨ ਲਓ ਇੱਕ ਸਿੱਖ ਵੀ ਭੁੱਖਾ ਚਲਾ ਗਿਆ ਘਰੋਂ, ਜੇ ਉਹਨੇ ਭੋਜਨ ਕਿਹਾ ਨਹੀਂ ਮਿਲਿਆ, ਤਾਂ ਕਹਿੰਦੇ ਪੁਰਬ ਪੂਰਾ ਨਹੀਂ ਹੋਣਾ। ਉਹ ਪੁਰਬ ਉਦੋਂ ਪੂਰਾ ਹੋਵੇਗਾ ਜਦੋਂ ਉਹ ਭੋਜਨ ਛੱਕ ਕੇ ਜਾਏ। ਭਾਈ ਬੁੱਧੂ, ਤੂੰ ਭਾਵੇਂ ਪੁਰਬ ਕੀਤਾ, ਘਰ ਸੰਗਤ ਨੂੰ ਭੋਜਨ ਛਕਾਇਆ, ਇੱਕ ਬਾਣੀ ਪੜ੍ਹਨ ਵਾਲਾ ਸਿੱਖ ਮੰਗਦਾ ਰਹਿ ਗਿਆ ਪ੍ਰਸ਼ਾਦਾ, ਤੂੰ ਦਿੱਤਾ ਨਹੀਂ, ਸਗੋਂ ਉਹਨੂੰ ਜਵਾਬ ਦਿੱਤਾ ਤੂੰ ਪਹਿਲਾਂ ਕਿਉਂ ਨਹੀਂ ਆਇਆ, ਵੀ ਤੂੰ ਪਹਿਲਾਂ ਕਿਉਂ ਨਹੀਂ ਹਾਜ਼ਰ ਹੋਇਆ। ਇਸ ਕਰਕੇ ਜਵਾਬ ਦਿੱਤਾ, ਇਹ ਦੋਸ਼ ਤੇਰੇ ਤੇ ਲੱਗਾ।
ਨਾਹੀ ਤਾਂ ਉਹਨੋ ਰਹਿ ਚਿਤ ਠਾਨੋ।
ਮਹਾਰਾਜ ਜੀ ਕਹਿੰਦੇ ਜੇ ਸਾਰੇ ਭੋਜਨ ਨਾ ਛਕਣ ਤੇ ਊਣਾ ਰਹਿ ਜਾਂਦਾ ਯੱਗ।
ਇਹੋ ਮੇਰੀ ਸਿੱਖ ਮਨ ਹੈ ਜੀ।
ਮਹਾਰਾਜ ਜੀ ਕਹਿੰਦੇ ਮੇਰੀ ਇਹ ਸਿੱਖਿਆ ਜੇ ਮੰਨੋਗੇ,
ਕਾਰਜ ਲਹਿ ਸੰਪੂਰਨ ਤੇ,
ਤੁਹਾਡੇ ਕਾਰਜ ਸੰਪੂਰਨ ਹੋਣਗੇ।
ਗੁਰ ਸਿੱਖਣ ਤੇ ਭੈਣਿਤ ਕਰਨੋ।
ਗੁਰੂ ਕੇ ਸਿੱਖਾਂ ਦਾ ਭੈ ਰੱਖਣਾ ਹਿਰਦੇ 'ਚ, ਜਿਹੜੇ ਬਾਣੀ ਪੜ੍ਹਨ ਵਾਲੇ ਗੁਰਸਿੱਖ ਹੈ ਉਹਨਾਂ ਦਾ ਭੈ ਰੱਖਣਾ ਹਿਰਦੇ 'ਚ ਨਿਤ।
ਕਬਹੋ ਅਨਾਦਰ ਨਹਿ ਮਨ ਧਰਨੋ।
ਕਦੇ ਅਨਾਦਰ ਨਹੀਂ ਕਰਨਾ ਨਾਮ ਜਪਣ ਵਾਲੇ ਗੁਰਸਿੱਖਾਂ ਦਾ।
ਸਿੱਖ ਬਚਨ ਕੋ ਜਾਨ ਹੈ ਮਿੱਠੇ।
ਗੁਰੂ ਕੇ ਸਿੱਖਾਂ ਦੇ ਬਚਨਾਂ ਨੂੰ ਮਿੱਠਾ ਕਰਕੇ ਸਮਝੇ।
ਸਨਮੁਖ ਮਿਲ ਹੈ ਲਹਿ ਚਿਤ ਈਠੇ।
ਜਦੋਂ ਗੁਰੂ ਕਾ ਸਿੱਖ ਸਨਮੁਖ ਬਾਣੀ ਪੜ੍ਹਨ ਵਾਲਾ ਮਿਲੇ, ਚਿੱਤ ਨੂੰ ਪਿਆਰਾ ਲੱਗੇ, ਹਿਰਦਾ ਖੇੜੇ 'ਚ ਖਿੜ ਜਾਏ।
ਆਪਣਾ ਚਿੰਤ ਕਰ ਹਿਰਦੇ ਮਜਾਰ।
ਚੱਲ ਤੂੰ ਸ਼ਰਨ ਆਇਆ, ਹੁਣ ਚਿੰਤਾ ਨਾ ਕਰ ਭਾਈ ਬੁੱਧੂ।
ਕਾਰਜ ਤੇਰੋ ਦੇਹ ਸਵਾਰ।
ਤੇਰੇ ਕਾਰਜ ਸਫਲ ਹੋਣਗੇ।
ਬਾਹਰ ਨਾ ਕਰੋ ਕਬੋ ਅਸ ਬਾਤ।
ਅੱਗੇ ਤੂੰ ਨਾ ਕਦੇ ਐਸਾ ਕੰਮ ਕਰੀ। ਮਹਾਰਾਜ ਜੀ ਕਹਿੰਦੇ ਅੱਗੇ ਸਮਝ ਚਲੋ ਆਨੰਦ ਲਾਲਾ, ਪਾਛੇ ਜੋ ਬੀਤੀ ਸੋ ਬੀਤੀ, ਅੱਗੇ ਤੂੰ ਨਾ ਏਦਾਂ ਦਾ ਕੰਮ ਕਰੀ।
ਸਿੱਖ ਅਨਾਦਰ ਹੈ ਦੁੱਖ ਦਾਤ।
ਸਿੱਖਾਂ ਦਾ ਅਨਾਦਰ ਦੁੱਖ ਦਿੰਦਾ।
ਕਾਚੀ ਈਟ ਬਚਾਵੇ ਜੋਏ।
ਜਿਹੜੇ ਤੇਰੇ ਇੱਟਾਂ ਕੱਚੀਆਂ ਨੇ ਆਵੇ ਚ,
ਵਿਖੇ ਮੋਲ ਪਾ ਕੀ ਕੇ ਸੋਏ।
ਤੂੰ ਗੁਰੂ ਸ਼ਰਨ ਚ ਆਇਆ, ਰਹਿਣਗੀਆਂ ਤਾਂ ਹੁਣ ਕੱਚੀਆਂ ਹੀ ਹੋ ਜੇ। ਭਾਈ ਲੱਖੂ ਦਾ ਬਚਨ ਮੈਂ ਨੀ ਹਟਾਉਣਾ ਮਹਾਰਾਜ ਜੀ, ਪਰ ਚੱਲ ਤੂੰ ਸ਼ਰਨ ਆਇਆ, ਉਹ ਜਿਹੜੀਆਂ ਕੱਚੀਆਂ ਤੇ ਪਿੱਲੀਆਂ ਨੇ ਵਿਕ ਪੱਕੀਆਂ ਦੇ ਪਾ ਜਾਣਗੀਆਂ।
ਰਿਣੇ ਉੱਤਰ ਹੈ ਯਾਰ ਨਫਾ ਸੁਪਾਵੈ।
ਤੇਰਾ ਕਰਜ਼ਾ ਵੀ ਲੱਥ ਜੇਗਾ ਤੇ ਫਿਰ ਨਫਾ ਵੀ ਮਿਲੇਗਾ।
ਸਿੱਖਣ ਸੇਵੋ ਸੁਖੀ ਰਹਾਵੈ।
ਸਿੱਖਾਂ ਦੀ ਸੇਵਾ ਕਰੀ ਤੇ ਸੁਖੀ ਰਹੇਗਾ।
ਬਚ ਕਹਾਏ ਬੰਧਨ ਕਰ ਗਯੋ।
ਕਹਿੰਦੇ ਮਹਾਰਾਜ ਜੀ ਦੇ ਬਚਨ ਕਹਾ ਕੇ ਤੇ ਮੱਥਾ ਟੇਕ ਕੇ ਭਾਈ ਸਾਹਿਬ ਗਏ।
ਈਟ ਹੈ ਜਾਏ ਨਿਕਾਸਤ ਭਇਓ।
ਜਾ ਕੇ ਆਵਿਆਂ ਚੋਟਾਂ ਕੱਢੀਆਂ।
ਸਭ ਪਿਲਰੀ ਹੇਰਤ ਪਛਤਾਵਤ।
ਸਾਰੀਆਂ ਇੱਟਾਂ ਜਿਹੜੀਆਂ ਨਿਕਲਣ ਇੱਕ ਵੀ ਪੱਕੀ ਨੀ ਹੇਠ ਨਿਕਲੀ, ਸਾਰੀਆਂ ਹੀ ਪਿਲਰੀਆਂ।
ਗੁਰ ਬਚ ਸਿਮਰਤ ਧੀਰਜ ਪਾਵਤ,
ਗੁਰੂ ਸਾਹਿਬ ਦੇ ਬਚਨਾਂ ਨਾਲ ਮਨ ਚ ਧੀਰਜ ਆਉਂਦਾ ਵੀ ਉਹਨਾਂ ਕਿਹਾ ਵੀ ਪੱਕਿਆਂ ਦੇ ਭਾਅ ਵਿਕਣਗੀਆਂ, ਇਸ ਕਰਕੇ ਹੌਸਲਾ ਆ ਜਾਂਦਾ।
ਲਗੀ ਝੜੀ ਬਰਖਾ ਬਹੁ ਹੋਈ,
ਖਾਲਸਾ ਜੀ ਉਧਰੋਂ ਝੜੀ ਲੱਗ ਗਈ, ਮੀਂਹ ਲੱਗ। ਅਕਸਰ ਮੀਆਂ ਦੇ ਦਿਨਾਂ ਚਿੱਟਾਂ ਦਾ ਰੇਟ ਹੁਣ ਵੀ ਇਸ ਵਰਤਮਾਨ ਦੇ ਸਮੇਂ ਚ ਤੇਜ਼ ਹੋ ਜਾਂਦਾ। ਤੂੰ ਕਹਿੰਦੇ ਝੜੀ ਲੱਗ ਗਈ,
ਅਪਰ ਪਚਾਵਾ ਭਇਓ ਨਾ ਕੋਈ,
ਤੇ ਹੋਰ ਕਿਤੇ ਆਲੇ ਦੁਆਲੇ ਪਚਾਵੇ ਜਿਹੜੇ ਸਨ ਆਵੇ ਉਹ ਲੱਗੇ ਨਾ।
ਨੀਵ ਦੁਰਗ ਕੀ ਭਰਨੀ ਤਬੈ,
ਕਿਤੇ ਸਰਕਾਰੀ ਕਿਲਾ ਬਣਦਾ ਸੀ ਉਹਦੀ ਨੀਂਹ ਜਿਹੜੀ ਸੀ ਥੱਲੇ ਬਣਨੀ ਸੀ।
ਨਰਪਤ ਸ਼ਾਹੀ ਖੋਜਤ ਸਬੈ,
ਬਾਦਸ਼ਾਹ ਦੇ ਜਿਹੜੇ ਅਹਿਲਕਾਰ ਸੀ ਉਹ ਇੱਟਾਂ ਲੱਭਦੇ ਫਿਰਦੇ, ਚਾਹੀਦੀਆਂ ਵੀ ਉਹਨਾਂ ਨੂੰ ਹਜ਼ਾਰਾਂ ਦੀ ਗਿਣਤੀ ਲੱਖਾਂ ਦੀ ਗਿਣਤੀ ਚ ਚਾਹੀਦੀਆਂ ਸਨ।
ਨਹੀਂ ਈਟ ਕਾ ਪ੍ਰਾਪਤ ਤਿੰਨ ਕੋ,
ਇੱਟਾਂ ਕਿਤੇ ਲੱਭਦੀਆਂ ਨਹੀਂ ਸਨ।
ਕਾਰਜ ਬਣਿਓ ਜਰੂਰੀ ਜਿਨ ਕੋ,
ਪਰ ਕੰਮ ਵੀ ਬੜਾ ਜਰੂਰੀ ਸੀ ਉਹਨਾਂ ਨੂੰ ਨੀਹਾਂ ਵਿੱਚ ਇੱਟਾਂ। ਚਲੋ ਨੀਹਾਂ ਚ ਜਿਹੋ ਜਿਹੀਆਂ ਹੁੰਦੀਆਂ ਖੱਪ ਜਾਂਦੀਆਂ, ਉਹਨਾਂ ਆਖਿਆ ਨੀਹਾਂ ਦੇ ਚਿੱਟਾਂ ਭਰਨੀਆਂ ਨੇ।
ਸੁਧ ਕੋ ਸੁਨ ਬੁੱਧੋ ਬੁਲਵਾਇਬ,
ਉਹਨਾਂ ਨੂੰ ਪਤਾ ਲੱਗਾ ਵੀ ਭਾਈ ਬੁੱਧੂ ਕੋਲ ਹੈਣ ਇੱਟਾਂ, ਉਹਨਾਂ ਭਾਈ ਬੁੱਧੂ ਨੂੰ ਸੱਦਿਆ।
ਮੋਲ ਈਟ ਕਾ ਕੇਰ ਬਨਾਇਬ,
ਭਾ ਮੋਲ ਕੀਤਾ ਇੱਟਾਂ ਦਾ।
ਜਿਮ ਪਾਕੀ ਤਿਮ ਕਾਚੀ ਦੇ,
ਭਾਈ ਬੁੱਧੂ ਨੇ ਆਖਿਆ ਵੀ ਦੇ ਦਿਆਂਗਾ ਇੱਟਾਂ ਪਰ ਪੱਕੀਆਂ ਦੇ ਭਾਅ ਹੀ ਦੇਹਾਂਗਾ, ਹੈਣ ਪਿੱਲੀਆਂ ਲੈਣੀਆਂ ਲਓ, ਨਹੀਂ ਤਾਂ ਕੋਈ ਗੱਲ ਨੀ। ਭਾਈ ਬੁੱਧੂ ਨੂੰ ਵੀ ਪਤਾ ਸੀ ਗੁਰੂ ਕੇ ਬਚਨ ਨੇ ਉਹ ਕੰਮ ਕਰ ਰਹੇ ਨੇ, ਭਰੋਸਾ ਸੀ। ਕਹਿੰਦੇ ਹੈ ਤਾਂ ਪਿੱਲੀਆਂ ਪਰ ਪੱਕੀਆਂ ਦੇ ਭਾਅ ਦਿਆਂਗਾ।
ਬਾਡ ਘਾਟ ਆ ਪਰਨ ਕੁਛ ਲੇਵੋ,
ਤੇ ਬਾਡ ਘਾਟ ਜੇ ਕੋਈ ਕਰਨੀ ਆ ਤੁਸੀਂ ਤੇ ਕਿਤੋਂ ਹੋਰ ਪਤਾ ਕਰ ਲੋ, ਮੇਰੇ ਕੋਲ ਤਾਂ ਆਹੀ ਨੇ।
ਦੁਰਗ ਨੀਵ ਬਿਗਰਹ ਨਹਿ ਕੈਸੇ,
ਉਹਨਾਂ ਨੇ ਵੇਖਿਆ ਵੀ ਜੇ ਕਿਲੇ ਦੀ ਨੀਂਹ ਮੀਂਹ ਪੈਂਦਾ ਜਰੂਰੀ ਵੀ ਹੈ ਕੰਮ ਇੱਟਾਂ ਦੇ, ਬਿਨਾਂ ਕੰਮ ਰੁਕਿਆ ਹੋਇਆ ਸੀ। ਹਾਂਜੀ,
ਦਇਓ ਦਰਬ ਬੋਧੋ ਕਰ ਜੈਸੇ,
ਉਹਨਾਂ ਨੇ ਭਾਈ ਬੁੱਧੂ ਨੂੰ ਪੈਸੇ ਦਿੱਤੇ।
ਮੂਲ ਨਫਾ ਸਭ ਪਰਿਓ ਸੋ ਪਾਲੇ,
ਮੁੱਲ ਵੀ ਮਿਲ ਗਿਆ ਤੇ ਨਫਾ ਵੀ ਮਿਲ ਗਿਆ।
ਗੁਰ ਮਹਿਮਾ ਕੋ ਲਖਿਓ ਵਿਸਾਲੇ,
ਗੁਰੂ ਸਾਹਿਬ ਦੀ ਭਾਰੀ ਮਹਿਮਾ ਨੂੰ ਜਾਣਿਆ ਭਾਈ ਬੁੱਧੂ ਜੀ ਨੇ ਹਿਰਦੇ ਚ।
ਸਿੱਖ ਕੋ ਬਾਕ ਨਾ ਗੁਰੂ ਮਿਟਾਇਓ,
ਇਹ ਆਪਣੇ ਸਿੱਖ ਦਾ ਬਚਨ ਨੀ ਗੁਰੂ ਸਾਹਿਬ ਨੇ ਮਿਟਾਇਆ।
ਆਪਣੋ ਕਹਿਓ ਪ੍ਰਥਮ ਨਿਫਲਾਇਓ,
ਆਪਣਾ ਪਹਿਲਾ ਕਿਹਾ ਨਿਫਲ ਕਰ ਦਿੱਤਾ ਵੀ ਪੱਕੀਆਂ ਨਿਕਲਣਗੀਆਂ, ਪਰ ਸਿੱਖ ਦਾ ਬਚਨ ਨੀ ਮੋੜਿਆ।
ਪਾਕੀ ਕੇ ਮੁਲਕਾ ਚੇਕਾਈ,
ਦੁਬਾਰਾ ਬਚਨ ਇਹ ਕਰ ਦਿੱਤਾ ਵੀ ਪਿੱਲੀਆਂ ਹੀ ਰਹਿਣਗੀਆਂ ਪਰ ਪੱਕਿਆਂ ਦੇ ਭਾਅ ਵਿਕਣਗੀਆਂ।
ਸੁਨ ਕੈ ਗੁਰ ਸਿੱਖ ਅਨ ਸਮੁਦਾਈ,
ਔਰ ਗੁਰੂ ਕੇ ਸਿੱਖਾਂ ਨੇ ਪ੍ਰਸੰਗ ਸੁਣਿਆ।
ਬਾਸ ਦੇਵ ਨਿਜ ਬਚਨ ਫਲਾਇਓ,
ਖਾਲਸਾ ਜੀ ਭਗਵਾਨ ਕ੍ਰਿਸ਼ਨ ਜੀ ਨੇ ਨਾ ਪ੍ਰਣ ਕੀਤਾ ਸੀ ਵੀ ਕੁਰੂਕਸ਼ੇਤਰ ਚ ਮਹਾਭਾਰਤ ਦੇ ਜੰਗ ਚ ਵੀ ਮੈਂ ਸ਼ਸਤਰ ਨਹੀਂ ਚੁੱਕਣਾ, ਤੇ ਭੀਸ਼ਮ ਪਿਤਾਮਾ ਜਿਹੜੇ ਭਗਤ ਸੀ ਉਹਨਾਂ ਪ੍ਰਣ ਕੀਤਾ ਮੈਂ ਚੁਕਾਉ। ਹਾਂਜੀ,
ਭੀਸ਼ਮ ਕੋ ਸਾਚੋ ਦਿਖ ਲਾਇਓ,
ਤੇ ਅਖੀਰ ਨੂੰ ਭਗਵਾਨ ਕ੍ਰਿਸ਼ਨ ਜੀ ਨੂੰ ਭੀਸ਼ਮ ਪਿਤਾਮਾ ਦਾ ਪ੍ਰਣ ਮੰਨਣਾ ਪਿਆ, ਭਾਵੇਂ ਸ਼ਸਤਰ ਨਹੀਂ ਚੁੱਕਿਆ ਪਰ ਸ਼ਸਤਰ ਤੋਂ ਘੱਟ ਵੀ ਨੀ ਇੱਕ ਰੱਥ ਦਾ ਪਹੀਆ ਚੁੱਕ ਕੇ ਦੌੜਨਾ ਪਿਆ। ਹਾਂਜੀ,
ਗਹੋ ਨਾ ਸ਼ਸਤਰ ਯੁੱਧ ਮੈਂ ਕਹਿਓ,
ਉਹਨਾਂ ਕਿਹਾ ਸੀ ਮੈਂ ਸ਼ਸਤਰ ਨੀ ਫੜਨੇ।
ਮੈਂ ਕਹਿਵਾਓ ਭਗਤ ਨੇ ਚਾਹਿਓ,
ਭਗਤ ਨੇ ਕਿਹਾ ਸੀ ਮੈਂ ਫੜਾਵਾਂਗਾ ਸ਼ਸਤਰ, ਮੈਂ ਕਹਾਂ ਮੇਰਾ ਪ੍ਰਾਣਾ ਵੀ ਉਹਨਾਂ ਨੂੰ ਚੁੱਕਣੇ ਪੈਣਗੇ।
ਆਪਣੇ ਪ੍ਰਤੱਗਿਆ ਤਜ ਅਣ ਮਾਹੀ,
ਉਹਨਾਂ ਆਪਣੀ ਪ੍ਰਤੱਗਿਆ ਕਰ ਦਿੱਤੀ ਪਿੱਛੇ।
ਗਹੇ ਸ਼ਸਤਰ ਮਾਰਨ ਹਿਤ ਤਾਂ,
ਔਰ ਆਪਣੇ ਭਗਤ ਦੀ ਪ੍ਰਤੱਗਿਆ ਪੂਰੀ ਕੀਤੀ, ਚੱਕਰ ਚੁੱਕ ਕੇ ਦੌੜੇ।
ਤੁਰ ਕੀ ਬਾਣ ਇਹੀ ਪ੍ਰਭ ਕੇਰੀ,
ਜੁਗਾਂ ਜੁਗਾਂ ਤੋਂ ਪਰਮੇਸ਼ਰ ਦਾ ਸੁਭਾਅ ਰਿਹਾ ਕਿ ਆਪਣੇ ਭਗਤਾਂ ਦੀ ਪੈਜ ਰੱਖਦੇ ਹਨ।
ਸਿੱਖਨ ਸਭ ਵਿਚਾਰ ਕਰ ਹੇਰੀ,
ਇਹ ਸਾਰੇ ਸਿੱਖਾਂ ਨੇ ਵਿਚਾਰ ਕਰਕੇ ਆਪਣੇ ਹਿਰਦੇ ਚ ਵੇਖਿਆ ਕਿ ਸਾਹਿਬ ਜੀ ਆਪਣੇ ਸੇਵਕਾਂ ਦੀ ਆਪਣੇ ਭਗਤਾਂ ਦੀ ਪੈਜ ਰੱਖਦੇ ਹੈ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਇਹ ਸਤਿਗੁਰਾਂ ਦਾ ਬਿਰਧ ਹੈ, ਸਤਿਗੁਰਾਂ ਦੀ ਬਾਣ ਹੈ। ਗੁਰੂ ਪਾਤਸ਼ਾਹ ਕਿਰਪਾ ਕਰਨ, ਸਾਡਾ ਗਾਵਿਆ ਸੁਣਿਆ ਸਾਹਿਬ ਥਾਏ ਪਾਵਣ, ਔਰ ਇਹ ਪਾਵਨ ਕਥਾ ਸਾਡੇ ਹਿਰਦਿਆਂ ਚ ਵਸੇ, ਹੋਈਆਂ ਭੁੱਲਾਂ ਚੁੱਕਾਂ ਦੀ ਖੇਮੇ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿ ਵਾਹਿਗੁਰੂ 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 ਹੇ ਅਚੁੱਤ ਹੇ ਪਾਰ ਬ੍ਰਹਮ ਹੇ ਪੂਰਨ ਹੇ ਸਰਬਮੈ
ਜਨ ਗੁਣ ਦਾਸ
ਹੇ ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੇਕ
ਹੇ ਗੋਬਿੰਦ ਹੇ ਗੁਣ ਨਿਧਾਨ
ਕੈ ਸਦਾ ਬਿਵੇਕ
ਹੇ ਅਪਰੰਪਰ ਹਰ ਹਰੇ
ਪੇ ਹੋ ਬਨਹਾਰ
ਹੇ ਸੰਤ ਕੈ ਸਦਾ ਸੰਗ
ਹੇ ਧਾਰਾਇਆ ਦਾਰ
ਹੇ ਠਾਕੁਰ ਹੋ ਦਾਸ ਰੋ
ਨਿਰਗੁਣ ਗੁਣ ਨਹੀਂ ਕੋ
ਨਾਨਕ ਦੀਜੈ ਨਾਮ ਦਾਨ
ਰਾਖੋ ਹੀਐ ਪਰੋਇ
ਆਏ ਪ੍ਰਭ ਸ਼ਰਣਾਗਤੀ
ਕਿਰਪਾ ਨਿਤ ਦਿਆਲ
ਏਕ ਅਖਰ ਹਰ ਮਨ ਬਸਤ
ਨਾਨਕ ਹੋਤ ਨਿਹਾਲ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤਰੇ ਪਾਰ
ਜੋ ਸ਼ਰਧਾ ਕਰ ਸੇ ਬੰਦੇ
ਗੁਰ ਪਾਰ ਉਤਾਰ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤਰੇ ਪਾਰ
ਜੋ ਸ਼ਰਧਾ ਕਰ ਸੇ ਬੰਦੇ
ਗੁਰ ਪਾਰ ਉਤਾਰਨ ਹਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।